इतना चिते को कर्म को यथा तीर मलकीन सोडी अपरकते कही द्वेष बुद्ध में पीन।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप, गुरु खालसा साध संगत, गरीब नवाज पातशाह दे पावन चरणा च धन गुरु तेग बहादुर साहब जी महाराज जी दे पावन दरबार अंदर जता प्रति एकत्र होके हाजरियां भर के गुर इतिहास दी चल रही लड़ीवार कथा बहुत ही अदब सत्कार ते श्रद्धा नाल सरवण कर रहे। बाबा धीरमल और इहदे मसंद जिन्हां विचों मुखी मसंद सिंह मसंद है, इन्हें बाबे धीरमल नाल सलाह कीती है कि गुरु तेग बहादुर साहब दा डेरा आपां नूं लुट लेना चाहिए। अज जो कुछ भी उन्हां कोल आया सारा कुछ खो लेना चाहिए, क्योंकि जे ए सारी माया उन्हां कोल रह गई तो वह अपने नालों ताकतवर हो जाएंगे। तो जदों एहो जी भगदड़ मचेगी उस भगदड़ विच श्री गुरु तेग बहादुर साहब नूं गोली भी मार देंगे। जदों मर जाणगे उन्हां दा कतल हो जाएगा ते आपां सुरखरू हो जावांगे। धीरमल ने सिंगे मसंद नाल सलाह कर ली। इधर मक्खण शाह दोपहर तक सतगुरां कोल बैठा दर्शन करदा रहा, दोपहर नूं अपने डेरे ते चला गया। तो सतगुरु नौवें पातशाह ने भी दोपहरे कुछ आराम किया ते शाम जी हुई दोपहर दे समय महाराज जी घोड़े ते सवार होके बाबे बकाले नगर तो बाहर नूं गए। पिछों सीए मसंद ने आख्या भी लंघना ते उन्हां ने इसे जगह तो है, क्यों ना जदों इत्थों लंघणगे उदों ही आपां उन्हां ते गोली चला दी। इन्हें अपने सिपाहियां नूं कहा भी बंदूकां बीड छड्डो, निशाने सेध छड्डो कि जदों गुरु तेग बहादुर साहब इत्थों लंघण उदों गोली चला देनी। सतगुरु जी थोड़ा जिहा हनेरा हाले पैणा सी, शाम दा समां सी। महाराज जी जदों वापस परते रस्ता यही सी जिथे धीरमल दा डेरा, इन्हां ने गोलियां सीधियां होईयां, बंदूकां सीधियां होईयां, गोलियां दाग दित्तियां। गोलियां दी आवाज सुन के सतगुरां दा घोड़ा तरबकिया तेजी नाल चलिया। तो सतगुरां ने अपने घोड़े नूं थोड़ा जिहा मठा करके धीरमल दे डेरे कोल, धीरमल वल वेखदिआं होया बचन कीता, भले धीरमल भले। फिर भी महाराज जी ने अपने मन विच इहदा बुरा नहीं मंगिआ, इही आख्या धीरमल तेरा भला होवे। ओह गोलियां चला रहा सतगुरु जी फिर भी उहदा भला मंग रहे, क्योंकि गुरु नानक दे घर दा सिद्धांत है कि नानक नाम चढ़दी कला तेरे भाणे
सरबत दा भला।
जदों पत्ता पत्ता खालसे दा दुश्मन सी उदों भी सिंह यही अरदास करदे सन, इह नहीं सी कहिंदे वी तुरकां दा बुरा होवे, खत्म हो जाणे, नष्ट भ्रष्ट हो जाण। उदों इह नहीं सी कहिंदे वी जकरिया मर जाए जां मीर मन्नू मर जाए, भला ही मंगदे सन। इह सिधांत सतगुरां ने अपने सिखां नूं दित्ता। तो सतगुरु जी उस वेले धीरमल नूं इह बचन कहिंदिआं घोड़ा छेड के अपने डेरे ते पहुंचे ने, घोड़े तो लथ के अपने आसन ते बैठे हन। ਪਰ ਸਿੰਘ ਮਸੰਦ ਨੇ ਵਿਉਂਤ ਬਣਾਈ ਹੋਈ ਸੀ ਕਿ ਜੇ ਇੱਥੇ ਗੋਲੀਓਂ ਬਚ ਗਏ ਉਨ੍ਹਾਂ ਨੂੰ ਗੋਲੀ ਨਾ ਲੱਗੀ ਤੇ ਪਿੱਛੇ ਪਿੱਛੇ ਉਨ੍ਹਾਂ ਦੇ ਡੇਰੇ ਤੇ ਜਾਵਾਂਗੇ, ਨਾਲੇ ਡੇਰਾ ਲੁੱਟ ਲਿਆਵਾਂਗੇ, ਨਾਲੇ ਉੱਥੇ ਜਾ ਕੇ ਘਰ ਜਾ ਕੇ ਉਨ੍ਹਾਂ ਨੂੰ ਗੋਲੀ ਮਾਰ ਕੇ ਆਵਾਂਗੇ। ਏਦਾਂ ਦੀ ਸਲਾਹ ਸਿੰਘ ਮਸੰਦ ਨੇ ਧੀਰ ਮੱਲ ਨਾਲ ਕੀਤੀ ਬੜੀ ਖੋਟੀ ਨੀਅਤ ਨਾਲ। ਆਓ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਪਵਿੱਤਰ ਇਤਿਹਾਸ ਮਨ ਬਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗਰੀਬਨ ਬਾਜ ਪਾਤਸ਼ਾਹ ਦੇ ਚਰਨਾਂ ਨੂੰ ਆਪਣੇ ਹਿਰਦੇ ਚ ਵਸਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਚਿਤ ਮੈਂ ਚਿਤੈ ਕੋ ਕਰਮ ਕੋ ਜਥਾ ਧੀਰ ਮਲ ਕੀਨ।
ਗੁਰੂ ਤੇਗ ਬਹਾਦਰ ਸਾਹਿਬ ਜੀ ਬੜੀ ਹੈਰਾਨੀ ਨਾਲ ਆਪਣੇ ਮਨ ਦੇ ਵਿਚ ਧੀਰ ਮੱਲ ਵੱਲੋਂ ਕੀਤਾ ਹੋਇਆ ਇਹ ਕੁਕਰਮ ਕਿ ਉਹਨੇ ਜਿਵੇਂ ਸਤਿਗੁਰਾਂ ਤੇ ਗੋਲੀ ਚਲਵਾਈ ਹੈ ਰਸਤੇ ਚੋਂ ਲੰਘਦਿਆਂ, ਹਾਲਾਂਕਿ ਧੀਰ ਮੱਲ ਸਤਿਗੁਰਾਂ ਦਾ ਸੱਕਾ ਭਤੀਜਾ ਹੈ। ਮਹਾਰਾਜ ਜੀ ਨੇ ਧੀਰ ਮੱਲ ਦੇ ਇਸ ਕੁਕਰਮ ਨੂੰ ਵੇਖਿਆ ਜੋ ਉਹਨੇ ਕੀਤਾ ਹੈ, ਤੇ ਇਹਦੇ ਕੀਤੇ ਹੋਏ ਕੁਕਰਮ ਨੂੰ ਮਹਾਰਾਜ ਜੀ ਆਪਣੇ ਚਿਤ ਚ ਵਿਚਾਰਦੇ ਹਨ, ਚਿਤਵਦੇ ਹਨ।
ਸੋਡੀ ਅਪਰ ਕਿਤੇ ਕਈ ਦੁਸ਼ ਬੁੱਧ ਮੈਂ ਪੀਨ।
ਕੱਲਾ ਧੀਰ ਮੱਲ ਸਤਿਗੁਰਾਂ ਦਾ ਦੁਸ਼ੀ ਨਹੀਂ ਬਣਿਆ, ਹੋਰ ਵੀ ਬੜੇ ਸੋਢੀ ਨੇ ਜਿਹੜੇ ਬਈ ਜਿੰਨੇ ਬਾਈ ਮੰਜੀਆਂ ਲਾਈ ਬੈਠੇ ਸੀ, ਉਹ ਵੀ ਸਾਰੇ ਸੋਢੀ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਦੁਸ਼ ਬੁੱਧੀ ਰੱਖਦੇ ਨੇ। ਉਨ੍ਹਾਂ ਦੀਆਂ ਬੁੱਧੀਆਂ ਵੀ, ਉਨ੍ਹਾਂ ਦੇ ਦਿਮਾਗ ਵੀ ਦੁਸ਼ ਵਿਚ ਭਿੱਜੇ ਹੋਏ ਨੇ। ਈਰਖਾ ਦੀ ਅੱਗ, ਦੁਸ਼ ਦੀ ਅੱਗ ਉਨ੍ਹਾਂ ਦੇ ਹਿਰਦਿਆਂ ਵਿਚ ਵੀ ਲੱਗੀ ਹੋਈ ਹੈ।
ਹਾਲਾਂਕਿ
ਸਾਰੇ ਸਤਿਗੁਰਾਂ ਨਾਲ ਦੁਸ਼ ਰੱਖਦੇ ਨੇ ਧੀਰ ਮੱਲ ਦੇ ਸਮੇਤ। ਧੀਰ ਮੱਲ ਨੇ ਤਾਂ ਹੱਦ ਹੀ ਮੁਕਾ ਦਿੱਤੀ ਹੈ ਨਾ, ਗੋਲੀ ਤੱਕ ਚਲਵਾ ਦਿੱਤੀ ਹੈ। ਬਾਕੀ ਦੇ ਸੋਢੀ ਵੀ ਮਹਾਰਾਜ ਜੀ ਨਾਲ ਈਰਖਾ ਤਾਂ ਉਹ ਵੀ ਰੱਖਦੇ ਨੇ, ਪਰ ਧੀਰ ਮੱਲ ਨੇ ਹੱਦ ਮੁਕਾਈ। ਇਸ ਕਰਕੇ ਜਿੰਨੇ ਵੀ ਇਹ ਧੀਰ ਮੱਲ ਦੇ ਸਮੇਤ ਸੋਢੀ ਸਤਿਗੁਰਾਂ ਨਾਲ ਦੁਸ਼ ਰੱਖਦੇ ਨੇ, ਬਦਲੇ ਵਿਚ ਸਤਿਗੁਰੂ ਜੀ ਦੇ ਮਨ ਚ ਇਨ੍ਹਾਂ ਪ੍ਰਤੀ ਕੋਈ ਦੁਸ਼ ਨਹੀਂ, ਸਤਿਗੁਰੂ ਜੀ ਫੇਰ ਵੀ ਇਨ੍ਹਾਂ ਤੇ ਦਇਆ ਕਰਦੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਫਿਰ ਵੀ ਇਨ੍ਹਾਂ ਤੇ ਤਰਸੀ ਕਰਦੇ ਹਨ।
ਥਾਨੈ ਕ੍ਰੋਧ ਜੇ ਲੋਭੀ ਮਾਇਆ,
ਮਹਾਰਾਜ ਜੀ ਮਨ ਚ ਵਿਚਾਰ ਕਰਦੇ ਨੇ ਵੀ ਇਹ ਜੇ ਕ੍ਰੋਧੀ ਹੋ ਕੇ ਮਨ ਦੇ ਵਿਚ ਮਾਇਆ ਦਾ ਲਾਲਚ ਰੱਖ ਕੇ, ਧਨ ਦਾ ਲੋਭ ਰੱਖ ਕੇ ਕ੍ਰੋਧੀ ਹੋ ਰਹੇ ਨੇ, ਸਾਡੇ ਨਾਲ ਵੈਰ ਕਮਾ ਰਹੇ ਨੇ।
ਅੰਤਰ ਅੰਧੇ ਗਿਆਨ ਵਿਹੂਣੇ,
ਅੰਨੋ ਅੰਦਰੋਂ ਅੰਨੇ ਹਨ ਤੇ ਗਿਆਨ ਵਿਹੂਣੇ ਹੋਣ ਕਰਕੇ ਇਨ੍ਹਾਂ ਦੀ ਇਹ ਦਸ਼ਾ, ਅੰਦਰੋਂ ਅੰਨੇ ਨੇ ਗਿਆਨ ਵਿਹੂਣੇ ਨੇ, ਗਿਆਨ ਵਿਹੂਣੇ ਹੋਣ ਕਰਕੇ ਇਨ੍ਹਾਂ ਸਾਰੇ ਸੋਢੀਆਂ ਦੀ ਇਹ ਹਾਲਤ ਹੋ ਰਹੀ ਹੈ।
ਸ਼ਾਂਤੀ ਸਤ ਸੰਤੋਖ ਤੇ ਉਨੇ,
ਨਾ ਇਨ੍ਹਾਂ ਅੰਦਰ ਸ਼ਾਂਤੀ ਹੈ, ਨਾ ਇਨ੍ਹਾਂ ਅੰਦਰ ਸਤ ਹੈ, ਨਾ ਇਨ੍ਹਾਂ ਅੰਦਰ ਸੰਤੋਖ ਹੈ। ਸ਼ਾਂਤੀ ਸਤ ਤੇ ਸੰਤੋਖ ਤੋਂ ਊਣੇ ਨੇ, ਇਨ੍ਹਾਂ ਦੇ ਹਿਰਦਿਆਂ ਚ ਨਾ ਸੰਤੋਖ ਹੈ ਤੇ ਨਾ ਹੀ ਸ਼ਾਂਤੀ ਹੈ।
ਤਾਪ ਈਰਖਾ ਦੇ ਤਪਾਏ,
ਈਰਖਾ ਦੇ ਤਾਪ ਦੇ ਤਪਾਏ ਹੋਏ ਨੇ, ਈਰਖਾ ਦੀ ਅੱਗ ਦੇ ਵਿਚ ਸੜਦੇ ਨੇ ਤੇ ਈਰਖਾ ਦੇ ਤਾਪ ਦੇ ਤਪਾਏ ਹੋਏ ਨੇ ਸਾਰੇ ਸੋਢੀ।
ਪ੍ਰਭੂ ਨਾਮ ਬਿਨ ਕਿਉਂ ਸੁਖ ਪਾਏ,
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਨ੍ਹਾਂ ਨੂੰ ਕਿਵੇਂ ਸੁਖ ਮਿਲੇਗਾ। ਗੁਰੂ ਤੇਗ ਬਹਾਦਰ ਸਾਹਿਬ ਆਪਣੇ ਮਨ ਚ ਵਿਚਾਰ ਕਰ ਰਹੇ ਨੇ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਇਨ੍ਹਾਂ ਨੂੰ ਕਿਵੇਂ ਸੁਖ ਪ੍ਰਾਪਤ ਹੋ ਸਕਦਾ। ਇਹ ਤਾਂ ਈਰਖਾ ਤੇ ਦੁਸ਼ ਦੇ ਤਾਪ ਦੇ ਤਪਾਏ ਹੋਏ ਨੇ, ਪ੍ਰਭੂ ਨਾਮ ਤੋਂ ਬਿਨਾਂ ਇਨ੍ਹਾਂ ਨੂੰ ਸੁਖ ਕਿਵੇਂ ਮਿਲੇਗਾ, ਕਿਵੇਂ ਪ੍ਰਾਪਤ ਹੋਵੇਗਾ।
ਸਿੱਖਣ ਸ਼੍ਰੇ ਤਿਆਮ ਹੋਵੇ,
ਮਹਾਰਾਜ ਜੀ ਕਹਿੰਦੇ ਅਸੀਂ ਤਾਂ ਆਪਣੇ ਸਿੱਖਾਂ ਦੀ ਸ਼੍ਰੇ ਕਰਨੀ ਆ, ਅਸੀਂ ਤੇ ਆਪਣੇ ਸਿੱਖਾਂ ਦੀ ਕਲਿਆਣ ਕਰਨ ਵਾਸਤੇ ਪ੍ਰਗਟ ਹੋਏ ਹਾਂ।
ਸਹਿਨਾ ਸਕੈ ਮੂਰਖ ਮਤ ਜੋਏ,
ਪਰ ਇਹ ਮੂਰਖ ਮਤ ਵਾਲੇ ਇਹੋ ਜਿਹੇ ਮੂਰਖ ਨਾ ਸਮਝ ਨੇ ਕਿ ਇਨ੍ਹਾਂ ਕੋਲੋਂ ਸਹਿਆ ਨਹੀਂ ਜਾ ਰਿਹਾ। ਅਸੀਂ ਤਾਂ ਪ੍ਰਗਟ ਹੋਏ ਆਪਣੇ ਸਿੱਖਾਂ ਦੀ ਮੁਕਤੀ ਲਈ, ਆਪਣੇ ਸਿੱਖਾਂ ਦੇ ਕਲਿਆਣ ਲਈ, ਪਰ ਇਨ੍ਹਾਂ ਮੂਰਖਾਂ ਕੋਲੋਂ ਸਾਡਾ ਪ੍ਰਤਾਪ ਵੇਖ ਕੇ ਸਹਿਆ ਨਹੀਂ ਜਾਂਦਾ। ਇਨ੍ਹਾਂ ਕੋਲੋਂ ਸਾਡੀ ਵਡਿਆਈ ਸਹਿਣ ਨਹੀਂ ਹੁੰਦੀ।
ਗਿਆਨ ਭਵਿਖਤ ਕੋ ਬਿਰਤਾਂਤ,
ਸਤਿਗੁਰੂ ਜੀ ਨੇ ਆਉਣ ਵਾਲੇ ਸਮੇਂ ਦਾ ਵੀ ਬਿਰਤਾਂਤ ਜਾਣ ਲਿਆ ਵੀ ਹੁਣ ਕੀ ਹੋਣਾ। ਮਹਾਰਾਜ ਜੀ ਤਾਂ ਤ੍ਰਿਕਾਲ ਦਰਸ਼ੀ ਨੇ ਨਾ, ਸਾਹਿਬ ਨੂੰ ਇਹ ਵੀ ਪਤਾ ਵੀ ਆਉਣ ਵਾਲੇ ਸਮੇਂ ਚ ਕੀ ਹੋਣਾ, ਹੁਣ ਕੀ ਵਰਤਣਾ ਤੇ ਪਿੱਛੇ ਕੀ ਹੋਇਆ ਵੀ ਜਾਣਦੇ ਨੇ। ਤੋ ਮਹਾਰਾਜ ਜੀ ਆਉਣ ਵਾਲੇ ਸਮੇਂ ਦੀ ਵਿਚਾਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਬੈਠੇ ਮੌਨ ਤਰੇ ਔਰ ਸ਼ਾਂਤ,
ਮਹਾਰਾਜ ਜੀ ਚੁੱਪ ਧਾਰਨ ਕਰਕੇ ਆਪਣੇ ਆਸਣ ਤੇ ਬੈਠ ਗਏ। ਜਿੱਥੇ ਸਾਹਿਬ ਦਾ ਆਸਣ ਸੀ, ਜਿੱਥੇ ਮਹਾਰਾਜ ਜੀ ਪਿਛਲੇ 26 ਸਾਲਾਂ ਤੋਂ ਕੋਠੇ ਦੇ ਅੰਦਰ ਬੈਠੇ ਸਨ, ਉਥੇ ਹੀ ਆਏ ਨੇ ਸਤਿਗੁਰੂ ਜੀ ਵਾਪਸ ਤੇ ਮਹਾਰਾਜ ਜੀ ਆਪਣੇ ਆਸਣ ਤੇ ਆ ਕੇ ਬੈਠ ਗਏ ਨੇ।
ਇਕ ਜਸੂਸ ਨੇ ਏਕਲ ਲਹੇ,
ਜਿਹੜਾ ਜਸੂਸ ਫਿਰਦਾ ਸੀ ਧੀਰ ਮੱਲ ਦਾ, ਉਥੇ ਸਿੰਘ ਮਸੰਦ ਦਾ ਭੇਜਿਆ, ਉਹਨੇ ਵੇਖਿਆ ਵੀ ਗੁਰੂ ਤੇਗ ਬਹਾਦਰ ਜੀ ਹੁਣ ਕੱਲੇ ਨੇ, ਸਿੱਖਾਂ ਦੀ ਭੀੜ ਕੋਈ ਨੀ, ਇੱਥੇ ਸਾਰੇ ਸਿੱਖ ਆਪੋ ਆਪਣੇ ਡੇਰਿਆਂ ਤੇ ਚਲੇ ਗਏ ਨੇ ਤੇ ਗੁਰੂ ਤੇਗ ਬਹਾਦਰ ਜੀ ਹੁਣ ਇੱਥੇ ਕੱਲੇ ਬੈਠੇ ਨੇ। ਜਸੂਸ ਨੇ ਸਤਿਗੁਰੂ 9ਵੇਂ ਪਾਤਸ਼ਾਹ ਜੀ ਨੂੰ ਕੱਲਿਆਂ ਨੂੰ ਬੈਠਿਆਂ ਵੇਖਿਆ।
ਕੋ ਇੱਕ ਦਾਸ ਪਾਸ ਨਿਣ ਆਏ,
5-4 ਸੇਵਕ ਨੇ ਜਿਹੜੇ ਸਤਿਗੁਰਾਂ ਦੇ ਕੋਲ ਨੇ, ਬਾਕੀ ਕੋਈ ਸੰਗਤ ਕੋਈ ਨੀ, ਉਥੇ ਸੇਵਾਦਾਰ ਕੋਈ ਨੀ, ਬਸ 5-4 ਸੇਵਕ ਹੀ ਨੇ ਜਿਹੜੇ ਸਤਿਗੁਰਾਂ ਦੇ ਕੋਲ ਉਥੇ ਖੜੇ ਹਨ।
ਗਯੋ ਤਾਇਲ ਕਰਤ ਬਿਲੰਦ,
ਉਹ ਜਿਹੜਾ ਜਸੂਸ ਸੀ ਬੜੀ ਤੇਜ਼ੀ ਨਾਲ ਕਾਹਲੀ ਨਾਲ ਇਹ ਵੇਖ ਕੇ ਵੀ ਹੁਣ ਤਾਂ ਬੜਾ ਵਧੀਆ ਦਾ ਆ, ਜੇ ਹੁਣ ਹਮਲਾ ਕਰ ਦੇਣ ਤੇ ਗੁਰੂ ਜੀ ਕੁਝ ਨੀ ਅੱਗੋਂ ਕਰ ਸਕਦੇ, ਕਿਉਂਕਿ ਕੱਲੇ ਨੇ ਨਾਲ 5-4 ਸੇਵਕ ਨੇ, ਇਨ੍ਹਾਂ ਨੇ ਕੀ ਕਰਨਾ, ਜਦੋਂ ਸ਼ਸਤਰਧਾਰੀ ਸੂਰਮੇ ਇਨ੍ਹਾਂ ਤੇ ਹਮਲਾ ਕਰਨਗੇ ਕਿ ਅੱਗੋਂ ਜਵਾਬ ਦੇਣਗੇ, ਇਹ ਤਾਂ ਨਿਹੱਥੇ ਨੇ। ਤੇ ਜਸੂਸ ਨੇ ਸਾਰਾ ਦਾ ਤੱਕ ਕੇ ਚੰਗੀ ਤਰ੍ਹਾਂ ਉਹ ਦੌੜ ਕੇ ਗਿਆ ਧੀਰ ਮੱਲ ਦੇ ਮਸੰਦ ਸਿੰਘ ਕੋਲ, ਉਹਨੂੰ ਜਾ ਕੇ ਉਹਨੇ ਸਾਰਾ ਪ੍ਰਸੰਗ ਦੱਸਿਆ।
ਸੁਧ ਦੀਨਸ ਇਕਾਕੀ ਆਨ ਬੈਰ ਤੇ ਅਭੀਬੈ,
ਧੀਰ ਮੱਲ ਤੇ ਸਿੰਘ ਮਸੰਦ ਨੂੰ ਜਾ ਕੇ ਉਹਨੇ ਸੁਧ ਦਿੱਤੀ, ਖਬਰ ਦਿੱਤੀ, ਕਹਿੰਦਾ ਸਿੰਘਾਂ ਜੀ ਗੁਰੂ ਤੇਗ ਬਹਾਦਰ ਸਾਹਿਬ ਇਸ ਵੇਲੇ ਇਕੱਲੇ ਬੈਠੇ, ਉਨ੍ਹਾਂ ਦਾ ਕੋਈ ਸੇਵਕ ਸਿੱਖ ਉਨ੍ਹਾਂ ਦੇ ਕੋਲ ਨਹੀਂ, ਜਿਹੜੀਆਂ ਸੰਗਤਾਂ ਸੀ ਉਹ ਸਾਰੀਆਂ ਆਪੋ ਆਪਣੇ ਡੇਰਿਆਂ ਤੇ ਚਲੀਆਂ ਗਈਆਂ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਵੇਲੇ ਇਕੱਲੇ ਬੈਠੇ ਹਨ।
ਆਨ ਵਹਿਰ ਤੇ ਅਬੀਬੇ ਤਬ ਮਸੰਦ ਲੈ ਕਰ ਫਟ ਬ੍ਰਿੰਦ,
ਉਹ ਹੁਣੇ ਹੀ ਬਾਹਰੋਂ ਆਏ ਨੇ ਘੋੜੇ ਤੇ ਸਵਾਰ ਹੋ ਕੇ, ਤੇ ਹੁਣੇ ਹੀ ਆ ਕੇ ਘੋੜੇ ਤੋਂ ਲੱਥ ਕੇ ਉਹ ਆਪਣੇ ਆਸਣ ਤੇ ਬੈਠੇ ਨੇ। 5-4 ਸੇਵਾਦਾਰ ਸੇਵਕ ਹੋਣਗੇ ਉਹਨਾਂ ਦੇ ਜਿਹੜੇ ਉਥੇ ਡੇਰੇ ਚ ਫਿਰਦੇ ਨੇ।
ਤਬ ਮਸੰਦ ਲੈ ਕਰ ਫਟ ਬ੍ਰਿੰਦ,
ਉਸੇ ਵੇਲੇ ਸਿੰਘੇ ਮਸੰਦ ਨੇ ਤਿਆਰੀ ਕਰ ਲਈ, ਉਹ ਤਾਂ ਪਹਿਲਾਂ ਹੀ ਕਮਰ ਕਸੀ ਬੈਠਾ ਸੀ ਕਿ ਸਤਿਗੁਰਾਂ ਦੇ ਡੇਰੇ ਤੇ ਹਮਲਾ ਕਰਨਾ, ਹੁਣ ਉਹਨੂੰ ਦਾ ਮਿਲ ਗਿਆ, ਮੌਕਾ ਮਿਲ ਗਿਆ। ਇਹਨੇ ਆਪਣੇ ਨਾਲ ਜਿੰਨੇ ਭੱਟ ਸੂਰਮੇ ਸਿਪਾਹੀ ਸਨ ਉਹਨਾਂ ਨੂੰ ਨਾਲ ਤਿਆਰ ਕਰ ਲਿਆ।
ਚਲਤੇ ਪਏ ਕਸੋਨ ਬਿਲੰਦ,
ਧੀਰ ਮੱਲ ਨੂੰ ਡੇਰੇ ਤੇ ਹੀ ਛੱਡ ਦਿੱਤਾ, ਕਹਿੰਦਾ ਬਾਬਾ ਜੀ ਤੁਸੀਂ ਇੱਥੇ ਹੀ ਬੈਠੋ, ਇਹ ਕੰਮ ਅਸੀਂ ਕਰਕੇ ਆਉਂਦੇ। ਧੀਰ ਮੱਲ ਨੂੰ ਡੇਰੇ ਛੱਡ ਦਿੱਤਾ ਤੇ ਸਿੰਘ ਮਸੰਦ ਨੇ ਆਪਣੇ ਨਾਲ ਦੇ ਸਿਪਾਹੀ ਲੈ ਲਏ। ਜਦੋਂ ਚੱਲਿਆ ਨਾ ਡੇਰੇ ਤੋਂ ਤੇ ਚੱਲਣ ਵੇਲੇ ਨੂੰ ਕੁਸਗਨ ਨਜ਼ਰ ਆਏ, ਸ਼ੁਭ ਸਗਨ ਨਹੀਂ ਦਿਸੇ, ਕੁਸੋਨ ਦਾ ਮਤਲਬ ਹੁੰਦਾ ਕੁਸਗਨ, ਭੈੜੇ ਸਗਨ, ਉਹ ਇਹਨੂੰ ਚਲਦੇ ਵੇਲੇ ਨਜ਼ਰ ਆਏ ਹਨ।
ਛਿੱਕ ਦਾਇਨੇ ਦਿਸ਼ਮੈ ਹੋਏ,
ਸੱਜੇ ਪਾਸਿਓਂ ਕਿਸੇ ਨੇ ਛਿੱਕ ਮਾਰ ਦਿੱਤੀ। ਹੁਣ ਨਿਛ ਚੱਲਣ ਵੇਲੇ ਕੋਈ ਨਿਛ ਮਾਰ ਦੇ ਸੱਜੇ ਪਾਸਿਓਂ ਤੇ ਮਾੜਾ ਸਗਨ ਸਮਝਿਆ ਜਾਂਦਾ। ਜਦੋਂ ਸਿੰਘਾਂ ਮਸੰਦ ਚੱਲਿਆ ਤੇ ਇਹਦੇ ਸੱਜੇ ਪਾਸਿਓਂ ਕਿਸੇ ਨੇ ਛਿੱਕ ਮਾਰ ਦਿੱਤੀ, ਨਿਛ ਮਾਰ ਦਿੱਤੀ।
ਸਨ ਮੁਖ ਪੌਣ ਧੁਰ ਮੁਖ ਗੁਗੋਏ,
ਅੱਗੋਂ ਹਵਾ ਚੱਲ ਪਈ ਤੇ ਉਹ ਹਵਾ ਉੱਡ ਕੇ ਉਹਦੇ ਨਾਲ ਹਨੇਰੀ ਦੇ ਨਾਲ ਮਿੱਟੀ ਉੱਡਦੀ ਹੈ, ਉੱਡ ਉੱਡ ਕੇ ਇਨ੍ਹਾਂ ਦੀਆਂ ਅੱਖਾਂ ਵਿਚ ਪੈਂਦੀ ਹੈ।
ਬਾਮ ਬਿਲੋਚਨ ਫਰਕਣ ਲੱਗਾ,
ਮਸੰਦ ਦੀ ਖੱਬੀ ਅੱਖ ਫਰਕਣ ਲੱਗੀ, ਮਾਨੋ ਇਹ ਮਾੜੇ ਸਗਨ ਇਹਨੂੰ ਜਣਾ ਰਹੇ ਨੇ, ਸਿੰਘ ਮਸੰਦ ਇਹੋ ਜਿਹਾ ਪਾਪ ਕਰਮ ਤੂੰ ਨਾ ਕਰੇ, ਤੂੰ ਭੈੜਾ ਕੰਮ ਕਰਨ ਚੱਲਿਆ। ਕਹਿੰਦੇ ਚੱਲਣ ਵੇਲੇ ਕੁਸਗਨ ਇਹਨੂੰ ਨਜ਼ਰ ਆ ਰਹੇ, ਖੱਬੀ ਅੱਖ ਵੀ ਇਹਦੀ ਫਰਕਣ ਲੱਗ ਪਈ। ਅੱਗੋਂ ਇੱਕ ਕਿਤੇ ਘੜਾ ਚੁੱਕੀ ਆਉਂਦਾ ਸੀ, ਉਹ ਘੜਾ ਟੁੱਟ ਗਿਆ ਅਗਲੇ ਪਾਸਿਓਂ, ਘੜਾ ਟੁੱਟਣਾ ਵੀ ਮਾੜਾ ਸਗਨ ਹੈ। ਕਹਿੰਦੇ ਘੜਾ ਟੁੱਟ ਗਿਆ ਅਗਲੇ ਪਾਸਿਓਂ
ਧੀਰ ਮੱਲ ਤਵਕੀਨ ਹਟਾਵਨ।
ਉਸ ਵੇਲੇ ਧੀਰ ਮੱਲ ਨੇ ਰੋਕਿਆ, ਜਦੋਂ ਉਹਨੇ ਮਾੜੇ ਸਗਨ ਵੇਖੇ ਨਾ ਧੀਰ ਮੱਲ ਨੇ। ਵੈਸੇ ਗੁਰਮਤ ਵਿਚ ਸਗਨ ਪਸਗਨ ਦੀ ਕੋਈ ਵਿਚਾਰ ਨਹੀਂ ਹੈ, ਪਰ ਇੱਥੇ ਭਾਈ ਸਾਹਿਬ ਜੀ ਥੋੜਾ ਜਿਹਾ ਸੰਕੇਤ ਦੇ ਰਹੇ ਨੇ ਵੀ ਜਦੋਂ ਚੱਲੇ ਇਨ੍ਹਾਂ ਨੂੰ ਮਾੜੇ ਸਗਨ ਹੀ ਦਿਸੇ, ਕੰਮ ਜੋ ਮਾੜਾ ਕਰਨ ਚੱਲੇ ਸੀ। ਧੀਰ ਮੱਲ ਨੇ ਜਦੋਂ ਵੇਖਿਆ ਵੀ ਸਾਰੇ ਮਾੜੇ ਸਗਨ ਨਜ਼ਰ ਆ ਰਹੇ ਨੇ,
ਧੀਰ ਮੱਲ ਤਬ ਕੀਨ ਹਟਾਵਨ ਖੈਰ ਕਤੀਕ ਮੈਂ ਕਰ ਜਾਵਨ।
ਧੀਰ ਮੱਲ ਨੇ ਸਿੰਘੇ ਮਸੰਦ ਨੂੰ ਰੋਕਿਆ, ਆਖਿਆ ਉਹ ਸਿੰਘਾਂ ਜੀ ਵੀ ਤੁਹਾਨੂੰ ਮਾੜੇ ਸਗਨ ਨਜ਼ਰ ਆ ਰਹੇ ਨੇ, ਮੇਰੀ ਖੱਬੀ ਅੱਖ ਫਰਕਦੀ ਹੈ, ਆ ਘੜਾ ਟੁੱਟ ਗਿਆ ਅੱਗੋਂ, ਆ ਸੱਜੇ ਪਾਸੋਂ ਇਹਨੇ ਛਿੱਕ ਮਾਰ ਦਿੱਤੀ ਹੈ, ਹਵਾ ਵੀ ਅਗਲੇ ਪਾਸਿਓਂ ਚੱਲ ਪਈ ਆ, ਵੀ ਇਹ ਸਾਰੇ ਮਾੜੇ ਸਗਨ ਨੇ, ਤੁਸੀਂ ਘੜੀ ਕ ਠਹਿਰ ਕੇ ਟੁਰ ਜਿਓ ਜੇ, ਹਾਲੇ ਨਾ ਜਾਓ, ਬਹਿ ਜਾਓ, ਹਾਲੇ ਇੱਕ ਘੜੀ ਠਹਿਰ ਕੇ ਟੁਰ ਜਿਆ ਜੇ, ਹਾਲੇ ਤੁਸੀਂ ਨਾ ਜਾਓ, ਕਿਉਂਕਿ ਮੈਨੂੰ ਇਹ ਮਾੜੇ ਸਗਨ ਦਿਸਦੇ ਨੇ।
ਕੀ ਬਾਤ ਨਹੀਂ ਕੁਛ ਹੋਏ ਬਣੇ ਬਿਪਰਜਾ ਕਹਿ ਨਾ ਕੋਈ,
ਇੱਕ ਵੀ ਚੰਗੀ ਗੱਲ ਨਹੀਂ ਹੋਈ, ਸਾਰੇ ਮਾੜੇ ਸਗਨ ਹੀ ਨਜ਼ਰ ਆ ਰਹੇ ਨੇ, ਕਿਤੇ ਐਸਾ ਨਾ ਹੋਵੇ ਕਿ ਤੁਸੀਂ ਉੱਥੇ ਜਾਓ ਤੇ ਕੰਮ ਤੁਸੀਂ ਹੋਰ ਕਰਨ ਜਾਓ ਤੇ ਹੋਰ ਕੁਝ ਜਾਵੇ। ਤੁਸੀਂ ਤਾਂ ਡੇਰਾ ਲੁੱਟਣ ਚੱਲੇ ਹੋ, ਪਰ ਕਿਤੇ ਉੱਥੇ ਕੋਈ ਉਲਟਾ ਕੰਮ ਨਾ ਹੋ ਜੇ ਅੱਗੋਂ, ਇਸ ਕਰਕੇ ਤੁਸੀਂ ਪਹਿਲਾਂ ਹੀ ਵਿਚਾਰ ਕਰ ਲਓ, ਘੜੀ ਕ ਅਟਕ ਕੇ ਚਲੇ ਜਾਣਾ।
ਦਰਵਨੇ ਚਾਹੋ ਜਾਏ ਮਨ ਮੇਰਾ।
ਧੀਰ ਮੱਲ ਕਹਿੰਦਾ ਜੀ ਮੇਰਾ ਹਿਰਦਾ ਦ੍ਰਿੜ ਨਹੀਂ ਹੁੰਦਾ, ਮੇਰਾ ਮਨ ਢਹਿੰਦਾ ਜਾ ਰਿਹਾ, ਮੇਰਾ ਮਨੋਬਲ ਢਹਿੰਦਾ ਜਾ ਰਿਹਾ, ਤੁਸੀਂ ਇਹ ਕੰਮ ਨਾ ਹੀ ਕਰੋ ਤੇ ਚੰਗੀ ਗੱਲ ਹੈ, ਹਾਲੇ ਉੱਥੇ ਨਾ ਜਾਓ, ਪਤਾ ਨੀ ਖਬਰੇ ਉੱਥੇ ਅੱਗੋਂ ਕੀ ਹੋ ਜਾਵੇ ਕੀ ਨਾ ਹੋਵੇ।
ਹਰਤ ਹੋਵਤ ਉਤਸ਼ਾਹ ਮੇਰਾ,
ਮੇਰਾ ਜਿਹੜਾ ਉਤਸ਼ਾਹ ਹੈ ਉਹ ਖਤਮ ਹੋ ਰਿਹਾ, ਮੇਰੇ ਅੰਦਰ ਦਾ ਜਿਹੜਾ ਉਤਸ਼ਾਹ ਹੈ ਉਹ ਖਤਮ ਹੋ ਰਿਹਾ, ਇਸ ਕਰਕੇ ਸਿੰਘੇ ਮਸਾਂਦੇ ਜਿਹੜੇ ਮਾੜੇ ਸਗਨ ਬਾਰ ਬਾਰ ਦਿਸ ਰਹੇ ਨੇ, ਇਨ੍ਹਾਂ ਨੂੰ ਵੇਖ ਕੇ ਮੇਰੇ ਮਨ ਦਾ ਉਤਸ਼ਾਹ ਘਟ
ਰਿਹਾ।
ਤੁਸੀਂ ਆਪਣੇ ਹਿਰਦੇ ਚ ਸਾਰੀ ਗੱਲ ਸਮਝ ਕੇ ਚੰਗੀ ਤਰ੍ਹਾਂ ਭਲੀ ਤਰ੍ਹਾਂ ਸਮਝ ਕੇ ਕੰਮ ਕਰਿਓ, ਕਿਉਂਕਿ ਇਹ ਕੰਮ ਕੋਈ ਸੌਖਾ ਜਿਹਾ ਕੰਮ ਨਹੀਂ ਜਿਹੜਾ ਤੁਸੀਂ ਕਰਨ ਚੱਲੇ ਹੋ।
ਤੇ ਐਸ਼ਵਰਜ ਨਾ ਹੋਵਤ ਹਰਨੋ,
ਉਹਦਾ ਐਸ਼ਵਰਜ ਕਿਤੇ ਹਰਿਆ ਹੀ ਨਾ ਜਾਵੇ, ਕਿਤੇ ਐਸਾ ਨਾ ਹੋਵੇ ਕਿ ਤੁਸੀਂ ਉਹਨੂੰ ਮਾਰਨ ਜਾਓ ਤੇ ਤੁਸੀਂ ਮਾਰੇ ਜਾਓ। ਇਸ ਕਰਕੇ ਤੁਸੀਂ ਚੰਗੀ ਤਰ੍ਹਾਂ ਵਿਚਾਰ ਕਰ ਲੋ, ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲੋ।
ਧੀਰ ਮੱਲ ਕੈ ਧੀਰ ਤਰੀਜੈ ਕੌਣ ਸਹਾਇਕ ਤੇ ਪਰਖੀਜੈ।
ਹੁਣ ਸਿੰਘਾਂ ਮਸੰਦ ਅੱਗੋਂ ਬੜਾ ਹੰਕਾਰੀ ਸੀ, ਉਹਨੂੰ ਇਹ ਸੋਚ ਸੀ ਵੀ ਮੇਰੇ ਜਿੰਨੀ ਤਾਕਤ ਕਿਹਦੇ ਚ ਹੋਣੀ, ਮੇਰੇ ਨਾਲ ਇੰਨੇ ਸਿਪਾਹੀ ਨੇ, ਸਾਰਿਆਂ ਕੋਲ ਬੰਦੂਕਾਂ ਨੇ, ਬੰਦੂਕਾਂ ਭਰੀਆਂ ਹੋਈਆਂ ਗੋਲੀਆਂ ਨਾਲ, ਮੈਨੂੰ ਕੌਣ ਕੋਈ ਮਾਰ ਸਕਦਾ। ਧੀਰ ਮੱਲ ਨੂੰ ਬੋਲਿਆ ਸਿੰਘਾਂ ਮਸੰਦ, ਕਹਿੰਦਾ ਬਾਬਾ ਧੀਰ ਮੱਲ ਜੀ ਤੁਸੀਂ ਧੀਰਜ ਰੱਖੋ, ਹੌਸਲਾ ਕਿਉਂ ਢਾਉਂਦੇ ਹੋ, ਗੁਰੂ ਤੇਗ ਬਹਾਦਰ ਦੀ ਸਹਾਇਤਾ ਕਿਹਨੇ ਕਰਨੀ, ਉਹਦੀ ਮਦਦ ਕਿਹਨੇ ਕਰਨੀ, ਉਹਦੀ ਮਦਦ ਵਾਲਾ ਤਾਂ ਉੱਥੇ ਕੋਈ ਨਹੀਂ ਹੋਣਾ। ਇਸ ਵੇਲੇ ਆ ਜਸੂਸ ਆਇਆ, ਇਹਨੇ ਆ ਕੇ ਦੱਸਿਆ ਵੀ ਗੁਰੂ ਤੇਗ ਬਹਾਦਰ ਜੀ ਇਕੱਲੇ ਬੈਠੇ ਨੇ, ਪੰਜ ਚਾਰ ਨੌਕਰ ਚਾਕਰ ਉੱਥੇ ਫਿਰਦੇ ਨੇ, ਉਹਨਾਂ ਨੇ ਸਾਡਾ ਕੀ ਵਿਗਾੜਨਾ, ਗੁਰੂ ਤੇਗ ਬਹਾਦਰ ਦੀ ਸਹਾਇਤਾ ਭਲਾ ਕਿਹਨੇ ਕਰਨੀ। ਸਿੰਘਾਂ ਮਸੰਦ ਇਹ ਨਹੀਂ ਸੋਚਦਾ ਕਿ ਸਤਿਗੁਰਾਂ ਨੂੰ ਤਾਂ ਸਹਾਇਤਾ ਦੀ ਲੋੜ ਵੀ ਨਹੀਂ, ਉਹ ਤਾਂ ਆਪ ਸਾਰਿਆਂ ਦੀ ਸਹਾਇਤਾ ਕਰਨ ਵਾਲੇ ਨੇ, ਉਹ ਤਾਂ ਆਪ ਸਹਾਈ ਹੋਣ ਵਾਲੇ ਨੇ, ਸਭ ਥਾਈ ਹੋਏ ਸਹਾਏ। ਕਹਿੰਦਾ ਜੀ ਉਹਨਾਂ ਦੀ ਸਹਾਇਤਾ ਕਿਹਨੇ ਕਰਨੀ ਹੈ।
ਸੁਣ ਮਸੰਦ ਨੇ ਮਾਨੀ ਬਾਤ,
ਧੀਰ ਮੱਲ ਦੀਆਂ ਗੱਲਾਂ ਸੁਣ ਕੇ ਮਸੰਦ ਨੇ ਇੱਕ ਨਹੀਂ ਮੰਨੀ, ਸਿੰਘ ਨੇ ਇੱਕ ਗੱਲ ਧੀਰ ਮੱਲ ਦੀ ਨਹੀਂ ਮੰਨੀ।
ਕਹਿਣ ਲੱਗਿਓ ਤੁਮ ਕਿਉਂ ਡਰ ਪਾਤ,
ਲੱਗਾ ਕਹਿੰਦਾ ਕਿਉਂ ਡਰਦਾ ਧੀਰ ਮੱਲ, ਕਿਉਂ ਮਨ ਦੇ ਵਿਚ ਭੈ ਭੀਤ ਹੁੰਦਾ, ਹੌਸਲਾ ਰੱਖ, ਇਹ ਕੰਮ ਦਲੇਰੀਆਂ ਨਾਲ ਹੁੰਦੇ ਨੇ, ਇਹ ਕੰਮ ਹੌਸਲੇ ਨਾਲ ਹੁੰਦੇ ਨੇ।
ਮੱਖਣ ਸਿੱਖ ਦੂਰ ਹੈ ਡੇਰਾ,
ਜੇ ਤੈਨੂੰ ਇਹ ਡਰ ਹੋਵੇ ਵੀ ਮੱਖਣ ਸ਼ਾਹ ਆ ਜਾਏਗਾ, ਮੱਖਣ ਸ਼ਾਹ ਦਾ ਡੇਰਾ ਤਾਂ ਬੜੀ ਦੂਰ ਹੈ, ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਕੰਮ ਕਰਕੇ ਮੁੜਾਉਣਾ, مکھن شاہ کتھے آ جائے گا جے تینو مکھن شاہ دا ڈر ہے تا او دا ڈیرا بڑی دور لگا ہویا ہے
کس نے بول دیو چیرا
ایہو جے دبے پیری جاواں گا بھی کسے نو اچا بولن تک نہیں دیاں آ نیڑے کندھ نال کندھ لگدی ہوے گی گھر دی انہاں تک خبر نہیں پہنچن دین لگا کہ میں ڈیرا لٹن آیا میں تا کسے نو اچا تک نہیں بولن دیاں گا ایہو جے ٹھنگ نال دبے پیری جاواں گا
اپر نہ تا سائک کوئی کیسو ملے نہ بولے سوئے
مکھن شاہ دا ہی ڈر ہے نا مکھن شاہ دا تا بڑا دور ڈیرا جدو تک اونے آنا ہے اودو تک تا اسی سارا کام کر بھی لینا ہے ہور کوئی انہاں دا سائک ہے نہیں گرو تیگ بہادر صاحب دا کیونکہ او کیڑا کسے نال بول دے چال دے نے انہاں نے کیڑا کسے نال بنا کے رکھی ہے کسے نال انہاں دی کوئی نہیں بنی ہوئی نہ او کسے نال بول دے چال دے نے نہ ہی انہاں دی کسے ہور نے سہایتا کرنی ہے
نیت رہتے ان مت مہانا
آپ تا ان مت جے رہندے نے او نہ کسے نال گل کردے نے نہ کسے دی گل سندے نے
میں سنے کسوں سوں ٹھانا
نہ ہی کسے نال کوئی سنے کردے نے نہ ہی انہاں دا کسے نال کوئی پیار ہے
تم نشچنت بیٹھے رو ڈیرے
تسی نشچنت ہو کے بابا تیر مل جی بے فکر ہو جاؤ پرواہ نہ کرو تسی کسے گل دی چنتا نہ کرو تسی نشچنت ہو کے اپنے ڈیرے تے بیٹھو
سکل پارے ہے سر میرے
یہ جڑا پار ہے سارا میرے سر تے یہ جڑا وزن ہے یہ سارا میرے سر تے ہے تے میں آپے اس سارے پار نو سہارا گا یہ پار تے ذمہ واری میں نبھاواں گا
کارج سدرے تو ہوئے تیرا بگڑے ہم مر ہیں تس بیرا
جے کارج سدھر گیا تا تیرا تیرمل جے کام سبر گیا تے تیرا تے جے نہ سدھریا تے اتھے اسی مرنا تو تھوڑی چلیا تو تا گھر بیٹھا جے مرانگے تے اسی مرانگے نا چلے تے اسی ہاں جے سدھر گیا تا تیرا جے مرانگے تے اسی اتھے مرانگے کیونکہ اسی آپ جا رہے ہیں
ام کیسن مند پت ہیر اپن ساتھ اتلیت دیر
ایدا تیر مال نو سنگے مساند نے حوصلہ دتا دلیری دتی تے جڑے دے نال سند بد شپائی سی جڑے سارے شستر تاری سی انہاں کول ترپانا ٹالا نے بندوقاں نے تے سارے شستر تاری شپائی سن انہاں نو اینے ویکھیا تے اپنے نال لیا
سو تفنگ لجت نے ہار
ایک سو بندوق انہاں نے بھر کے نال لئی پتہ نہیں کیڑے ویلے لوڑ کنیاں بندوقاں دی پے جے سو بندوقاں او بھر کے انہاں نے نال لے لیاں تیار کر کے لے لیاں
تے سو پنیو سمیپ ہکار
اور انہاں سارے بندوقچیاں نو اپنے کول سد کے کول بلا کے سنگے مساند نے آگیا کیتی انہاں نو حکم کرن لگا
جب نکت ہوئے تن کے جائے
جدوں گرو تیگ بہادر دے نیڑے جاؤ گے نا انہاں دے کول جا کے تواڈے تو جیڑا انہاں دے کول پہنچ جائے
ہتھو تاک کر تپک بنائے
بس تاک کے بندوق دی گولی داغ دیا جی بنا وچار کیتیاں پھر کسے نو پچھن دی لوڑ نہیں میں تانوں ہن ہی آگیا کردا جدو تسی گرو تیگ بہادر دے نیڑے ہو جاؤ تے بندوق دی گولی تک کے گولی داغ دینا
ہوئے جو پچھاڑی سب سیلے
بات جو ہوئے گا ویکھی جائے گی پہلا کام کرو پچھوں جو ہوئے گا او بعد دیاں بچاراں نے او بعد چ ویکھاں گے کی ہوئے گا او پھر ویکھی جائے گی
ایک بار تے کو ہاتھ دے
بس ایک بار انہاں نو مار دیو تے میں تانوں انعام دیاں گا منہ منگیاں مراداں تہاڈیاں پوریاں کراں گا بس ایک وار انہاں دا قتل کر دیو
سنگ پچیس پٹک لے چلیو
سو تے بندوق چی لے لے پچی کے نے شستر تاری سور میں اور لے لے جڑے شستر تاری سی جنہاں کول نال کرپانا ٹالا نے پچی کو بندے سی او بھی اینے اپنے نال لے لے
اتک داسن کو گن ملیو
کئی داس بھی لے لے جڑے تیر مل دے چیلے سی جڑے تیر مل نو گرو من دے سی او بھی لے لے چلو جی بابا تیر مل جی دا کام میں آپاں کر کے آئیے انہاں نو بھی چلن ویلے سنگے مساند نے نال لے لیا
دوشن ٹھانے گمن کرن تے
چپ چپیتے ہی ٹرے جاندے نے بول دے نہیں گل نہیں کردے اچھی بھی کتے کسے نو پتا نہ لگ جائے کتے مکھن شاہ نو باہر خبر نہ پہنچے ساڈے جان دی، اس کر کے چپ چپیتے بنا بولیا مون تاری ترے جا رہے نے،
چلتے تورن قدم اٹھنتے
ویلے بڑی کالی نال قدم پٹتے نے، بھی چھتی جائیے تے چھتی جا کے ڈیرا لٹیے،
سات گور کے گھر پہنچے جائے ایک بار پرے ار رائے،
سیاں مساند اپنے نال ساریاں فوجاں شپائی لے کے دھن گرو تیگ بہادر صاحب دے کار آ پہنچے، ستگراں دے کار آ پہنچے، ایک دم ستگراں دے کار تے نے تاوا بول دتا، سارے اچن چیتی اچانک ہی بنا کوئی خبر دتیاں بنا کچھ دسیاں اچن چیتی سارے ستگراں دے گھر وچ آ وڑے ہن،
کیتک ہوتے جو مانو پاک کیا ہے کرے آواز،
او جڑے اگے ستگراں دے کچھ سیوادار گھر چ سی انہاں نے جدوں ویکھیا انہاں نوں اندر وڑ دیاں، او پچھ دیو کی گل ہے کی گل ہے کدھر ٹرے آؤں دیو کدھر جا رہے ہو، وہ اگو ان پوچھتے نے آدیا ہوا نو
مار مار کر آن پرے،
نے انہوں نے بھی مار مار کے لتاڑ دتا، کسے نو بندوق دا بٹ ماریا کسے نو کچھ ماریا، کہ دے مار کے تھلے سٹی جاندے نے پیچھے ہٹ جاؤ سانو کوئی نہیں روک سکدا،
اوچک پور مجھار بھرے
اچن چیتی اچانک ہی ستگراں دے گھر دے دروازے دے اندر آ وڑے ہن،
اتھو اتھی گیلین سکے
اتھو اتھی جڑیاں چیزاں انہاں نو نظر آئیاں، کسے نے برٹوا چکیا کسے نے برتن چکیا، جیڑی جیڑی چیز جس جس دے ہاتھ آئی اتھو اتھی سارا مان ڈیرے جو مہاراج جی دے گھروں چکن لگے،
رول مچیو دونوں دشے تے
پاسی رولا مچ گیا، ادھر جڑے مہاراج جی دے سیوادار سی او بھی اگوں بول دے نے بھی کی کر دے پے تسی، یہ کام تہاڈے لئی ٹھیک نہیں ہے اچت نہیں ہے، اگوں بول دے نے تے اے بھی اگوں انہاں نوں جواب دیندے نے، ادھا دوہی پاسی بولیا جا رہا ہے،
ہتو بندوق مسند سو ٹیرے سمک پے کے تک تبیرے،
مساند نے بندوق چیاں نو اشارہ کیتا کہنا جاؤ اگے جاؤ جتھے گرو تیگ بہادر جی بیٹھے نے، اگے جا کے بندوقاں دیاں گولیاں دگ انہاں نو پتہ لگے کہ کیویں بابے تیر مل لڑی دا، کہنا جاؤ اگے جا کے گولیاں دگ انہاں نے بندوق چیاں نو اس ویلے آگیا کیتی،
تپ چھن تس نے تاک چلائے ستگر کے سر کو چل آئے،
ستگرو جی چونکڑا ماری نڈر ہو کے بیٹھے نے گرو تیگ بہادر صاحب پلنگے تے، ایک بندوق چی اگے آیا انہیں ستگراں تے نشانہ بنیا، ستگراں دے متھے دا نشانہ بنیا بھی گولی متھے چ بجے تے بچا ہی نہ ہوئے، تے ستگرو جی دے متھے دا نشانہ بن کے انہیں توڑا تکھایا تے گولی چلائی، او گولی چل کے ستگراں دے متھے وال آئی،
کر ہنکار دین سو ٹارے،
گولی دی کی طاقت سی بھی ستگراں دے متھے نو لنگ جاندی پھیر جاندی، مہاراج جی نے اگوں ہنگورا جہی ماریا تے گولی اتھے ہی چڑھ گئی، متھے دے وچ وج کے کھب کے اندر جان دی بجائے ہنگورا جا ہی ماریا، مہاراج جی نے سر تھوڑا جا ہلایا تے او گولی چڑھ کے اتھے ہی تھلے ڈگ پئی ٹھنڈی ہو کے،
مستک چاٹت گری اگارے،
حالانکہ متھے چ گولی بجی ہوئے تے پار نکل جاندی ہے، کہندے متھے نو تھوڑی جی چھوئی ہے لگی ضرور ہے پر تھوڑی جی، مہاراج جی دے متھے دی جڑی چمڑی سی نا ماس ان چھو کے وہ گولی تھلے ڈگ پئی ہے،
کچھ تو چرم گلکا نے پھارا رودر الپ سرویو تس بارا،
تھوڑی جی گولی مہاراج جی دے متھے نو لگی چمڑی تھوڑی جی اس گولی دے نال نا چیری گئی تے او دے وچوں مہاراج جی دے چرم دے وچوں خون دی تارا وگ پئی، گولی تاں ڈگ پئی گولی متھے نو چیر نہیں سکی، اتھے ہی ہنگارے نال ڈگ پئی پر تھوڑی جی متھے نو لگی بھی ہے تے او دے وچوں خون دی ایک تار او وگی لہو دی تار وگی ہے،
سیکھ داس پیمان کنیرے ہا ہا کار کین بو تیرے،
اتھے مہاراج جی دے داس او ویکھ کے ایک دم ڈر گئے بھی متھے چ گولی لگی تے خون بھی نکلیا، جدو انہاں نے ویکھیا بھی انہاں نے ہا ہا کار مچا دتی بھی متھے چ گولی لگی ہوئے تے کتھے بچا ہوندا، ਉਨ੍ਹਾਂ ਨੇ ਹਾਹਾਕਾਰ ਮਚਾ ਦਿੱਤੀ ਜਿਹੜੇ ਉੱਥੇ ਦਾਸ ਸਨ ਉਨ੍ਹਾਂ ਰੋਲਾ ਪਾ ਦਿੱਤਾ
ਤਰਜ ਕਰ ਦੂਰ ਹਟਾਏ
ਮਾਰ ਮਾਰ ਧੱਕੇ ਜਿਹੜੇ ਉਹ ਬੰਦੂਕ ਚ ਅੰਦਰ ਆਏ ਸੀ ਨਾ ਧੱਕੇ ਮਾਰ ਮਾਰ ਕੇ ਉਨ੍ਹਾਂ ਬੰਦੂਕਚੀਆਂ ਨੂੰ ਬਾਹਰ ਨੂੰ ਕੱਢਿਆ
ਕੇਸਕ ਕਹਿ ਕਰ ਦਾਸ ਵਿਛਾਏ
ਔਰ ਕਈਆਂ ਨੂੰ ਦਾਸਾਂ ਨੇ ਵੀ ਸੇਵਾਦਾਰਾਂ ਦਾ ਜਦੋਂ ਜ਼ੋਰ ਲੱਗਾ ਉਨ੍ਹਾਂ ਨੇ ਵੀ ਕਈਆਂ ਨੂੰ ਪਕੜ ਕੇ ਬਿਠਾ ਲਿਆ
ਸਭ ਦੀ ਨਾਲ ਜੋ ਧੜੀ ਅਗਾਰੀ ਲਈ ਉਠਾਏ ਵਸ ਗਨ ਸਾਰੇ
ਹੁਣ ਇਨ੍ਹਾਂ ਨੇ ਆਪਣਾ ਅਸਲੀ ਕੰਮ ਕੀਤਾ ਜਿਹੜਾ ਕਰਨ ਆਏ ਸੀ ਜਿਹੜੀਆਂ ਉਹ ਅਸ਼ਰਫੀਆਂ ਸੀ 500 ਸੋਨੇ ਦੀਆਂ ਮੱਖਣ ਸ਼ਾਹ ਨੇ ਭੇਟ ਕੀਤੀਆਂ ਉਹ ਵੀ ਇਨ੍ਹਾਂ ਨੇ ਚੁੱਕੀਆਂ ਉੱਥੇ ਬਾਹਰ ਹੀ ਪਈਆਂ ਹੋਈਆਂ ਸੀ ਮਹਾਰਾਜ ਜੀ ਤਾਂ ਬੇਪਰਵਾਹ ਨੇ ਉੱਥੋਂ ਚੁਕਾਈਆਂ ਹੀ ਨਹੀਂ ਸੀ ਉੱਥੇ ਹੀ ਪਈਆਂ ਸੀ ਸਾਰੇ ਦਿਨ ਦੀਆਂ ਉਹ ਅਸ਼ਰਫੀਆਂ ਚੁੱਕੀਆਂ ਹੋਰ ਜਿਹੜੇ ਰੁਪਈਆ ਟਕਾ ਜੋ ਵੀ ਸੰਗਤ ਵੱਲੋਂ ਪੈਸਾ ਚੜਾਵਾ ਚੜਾਇਆ ਗਿਆ ਸੀ ਉਹ ਸਾਰਾ ਕੁਝ ਉਨ੍ਹਾਂ ਨੇ ਉਥੋਂ ਚੁੱਕ ਲਿਆ
ਸਾਰੀ ਕੇਤਕ ਕੋ ਕਰ ਚਲਤੇ ਮਾਰਾ ਕੇਤਕ ਕੋ ਕਰ ਚਲਤੇ ਮਾਰਾ
ਸਾਰੀਆਂ ਵਸਤੂਆਂ ਉਥੋਂ ਚੁੱਕ ਲਈਆਂ ਤੇ ਜਿਹੜੇ ਸੇਵਾਦਾਰ ਅੱਗੋਂ ਰੋਕਦੇ ਸੀ ਉਨ੍ਹਾਂ ਨੂੰ ਚਪੇੜਾਂ ਮਾਰੀਆਂ ਇਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਕਿਸੇ ਨੂੰ ਤਾਂ ਚਪੇੜ ਮਾਰ ਕੇ ਪਾਸੇ ਕੀਤਾ
ਖੜਗ ਮੁਸ਼ਟ ਤੇ ਕੋਈ ਪ੍ਰਹਾਰਾ
ਖੜਗ ਕਹਿੰਦੇ ਨੇ ਤੇਗ ਨੂੰ ਤੇਗ ਦਾ ਜਿਹੜਾ ਮੁੱਠਾ ਹੁੰਦਾ ਉਹ ਵਗਾ ਕੇ ਉਲਟਾ ਪਾਸਾ ਸਿੱਧੀ ਨਹੀਂ ਮਾਰਦੇ ਤੇ ਕਹਿੰਦੇ ਤੇਗ ਦੇ ਮੁੱਠੇ ਨਾਲ ਕਈਆਂ ਨੂੰ ਮਾਰਿਆ ਕਿਸੇ ਨੂੰ ਚਪੇੜ ਮਾਰੀ ਕਿਸੇ ਨੂੰ ਘਸੁੰਨ ਮਾਰਿਆ ਏਦਾਂ ਜਿਹੜੇ ਸੇਵਾਦਾਰ ਸੀ ਉਨ੍ਹਾਂ ਨੂੰ ਮਾਰ ਕੁੱਟ ਕੇ ਥੱਲੇ ਸੁੱਟਦੇ ਨੇ
ਜੋ ਮੁੱਖ ਬੋਲੇ ਮਾਰੇ ਤਾਈ
ਜਿਹੜਾ ਸੇਵਾਦਾਰ ਬੋਲਦਾ ਉਹਨੂੰ ਮਾਰਦੇ ਨੇ ਉਹਦੇ ਮੂੰਹ ਤੇ ਚਪੇੜ ਮਾਰਦੇ ਨੇ ਵੀ ਤੂੰ ਨੀ ਬੋਲਣਾ
ਕਰਤ ਆਪਣੋ ਬਲਗਰ ਬਾਹੇ
ਹੰਕਾਰ ਵਿੱਚ ਆਏ ਆਪਣਾ ਜ਼ੋਰ ਵਿਖਾਉਂਦੇ ਨੇ ਵੀ ਹੁਣ ਕਿਹੜਾ ਸਾਡੇ ਸਾਹਮਣੇ ਅੜੇਗਾ ਹੰਕਾਰ ਵਿਚ ਆਏ ਹੋਏ ਜਿੰਨੇ ਸਿਪਾਹੀ ਸਿੰਘੇ ਮਸੰਦ ਦੀ ਆਗਿਆ ਦੇ ਨਾਲ ਆਪਣਾ ਜ਼ੋਰ ਆਪਣਾ ਤਾਣ ਵਿਖਾਉਂਦੇ ਹਨ
ਵਸਤ ਸਦਨ ਜੀ ਪੂਰਬ ਜੋਏ
ਇਥੋਂ ਤੱਕ ਕਿ ਜਿੰਨੀਆਂ ਘਰ ਦੀਆਂ ਪਹਿਲੀਆਂ ਵਸੋਂ ਮਹਾਰਾਜ ਜੀ 26 ਸਾਲਾਂ ਤੋਂ ਰਹਿੰਦੇ ਸੀ ਇੱਥੇ ਘਰ ਵਿਚ ਹੋਰ ਬੜਾ ਸਮਾਨ ਪਿਆ ਤਾਂ ਨਵੀਆਂ ਵਸਤੂਆਂ ਸੀ ਨਾ ਜਿਹੜੀਆਂ ਸ਼ਰਫੀਆਂ ਵਗੈਰਾ ਜਾਂ ਹੋਰ ਭਟਾਵਾਂ ਆਈਆਂ ਨੇ ਉਹਦੇ ਤੋਂ ਪਹਿਲਾਂ ਜਿਹੜੀਆਂ ਪੁਰਾਣੀਆਂ ਵਸਤੂਆਂ ਘਰ ਚ ਪਈਆਂ ਸੀ ਬਰਤਨ ਤੱਕ ਵੀ ਜਿਹੜੇ ਬਰਟੋਏ ਆਦਿਕ ਪਏ ਹੋਏ ਲੰਗਰ ਤਿਆਰ ਕਰਨ ਵਾਸਤੇ ਉਹ ਵੀ ਨੀ ਇਨ੍ਹਾਂ ਨੇ ਛੱਡੇ ਉਹ ਵੀ ਸਾਰੇ ਚੁੱਕ ਲਏ ਜਿਹੜੀਆਂ ਪਹਿਲਾਂ ਦੀਆਂ ਵਸਤੂਆਂ ਸਨ
ਕਰ ਬਲ ਛੀਨ ਲੀਨ ਸਭ ਤੇ
ਸਾਰੀਆਂ ਵਸਤੂਆਂ ਇਨ੍ਹਾਂ ਨੇ ਆਪਣੇ ਬਲ ਨਾਲ ਆਪਣੀ ਤਾਕਤ ਨਾਲ ਜ਼ੋਰ ਵਿਖਾ ਕੇ ਸਾਰਾ ਕੁਝ ਉਥੋਂ ਚੁੱਕ ਲਿਆ ਮਹਾਰਾਜ ਜੀ ਦੇ ਘਰ ਚ ਕੋਈ ਵਸਤੂ ਨੀ ਰਹਿਣ ਦਿੱਤੀ
ਪਾਇਨ ਕੋ ਜੋ ਆਏ
ਜਿਹੜੀਆਂ ਵਸਤੂਆਂ ਆਈਆਂ ਸੀ ਬਸਤਰ ਆਏ ਸਨ ਭਟਾਵਾਂ ਆਈਆਂ ਸਨ ਉਹ ਸਾਰਾ ਕੁਝ ਇਨ੍ਹਾਂ ਨੇ ਚੁੱਕ ਲਿਆ
ਬੰਦੇ ਭਾਰਤ ਤੇ ਉਠਵਾਏ
ਬੰਨ ਲੈ ਪੰਡਾ ਬੰਨ ਲਈਆਂ ਸਮਾਨ ਦੀਆਂ ਤੇ ਸਮਾਨ ਦੀਆਂ ਪੰਡਾ ਬੰਨ ਕੇ ਤੁਰਤ ਫੁਰਤ ਸਿਰਾਂ ਤੇ ਚੁਕਾ ਕੇ ਛੇਤੀ ਨਾਲ ਪਛਾਹ ਨੂੰ ਧੀਰ ਮੱਲ ਦੇ ਡੇਰੇ ਨੂੰ ਵਾਪਸ ਚੱਲ ਪਏ
ਅੰਖ ਚਮਰ ਸਭ ਹਰੇ ਤਿੰਨੋ ਨੇ
ਕਹਿੰਦੇ ਜਿੰਨਾ ਕੁਝ ਵੀ ਸੀ ਸੰਖ ਚਵਰ ਹੋਰ ਵੀ ਜੋ ਜੋ ਕੁਝ ਪਿਆ ਹੋਇਆ ਸੀ ਮਹਾਰਾਜ ਜੀ ਦੇ ਸੀਸ ਤੇ ਝੁਲਾਉਣ ਵਾਲੇ ਚਵਰ ਸਾਹਿਬ ਬੜੇ ਕੀਮਤੀ ਸੀ ਚੋਭਾਂ ਸਨ ਸੋਨੇ ਚਾਂਦੀ ਦੀਆਂ ਉਹ ਵੀ ਸਾਰਾ ਕੁਝ ਕੋਈ ਵਸਤੂ ਨੀ ਛੱਡੀ ਸੰਖ ਚੱਕਰ ਵੀ ਸਾਰਾ ਕੁਝ ਚੁੱਕ ਕੇ ਲੈ ਗਏ
ਪਾਪ ਕਰਮ ਜੋ ਕਰਿਓ ਜਿਨੋ ਨੇ
ਇਹੋ ਜਿਹਾ ਪਾਪ ਕਰਮ ਇਨ੍ਹਾਂ ਨੇ ਕੀਤਾ ਇਹੋ ਜਿਹਾ ਭੈੜਾ ਤੇ ਖੋਟਾ ਕਰਮ ਕੀਤਾ ਸੀਏ ਮਸੰਦ ਨੇ
ਸਭ ਦੁਰ ਆਤਮਾ ਕਹਿਤ ਮਸੰਦ
ਦੁਰ ਆਤਮਾ ਪਾਪੀ ਮਤ ਵਾਲਾ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆ ਕੇ ਨਾ ਸਿੰਘਾਂ ਮਸੰਦ ਮਹਾਰਾਜ ਜੀ ਨੂੰ ਡਰਾਉਣ ਵਾਸਤੇ ਧਮਕਾਉਣ ਵਾਸਤੇ ਬੋਲਿਆ
ਗੁਰਤਾ ਕੋ ਡਸਾਏ ਮਸਨੰਦ
ਤੁਸੀਂ ਗੁਰਤਾ ਗੱਦੀ ਡਾਹ ਕੇ ਬੈਠੇ ਹੋ ਨਾ ਮਸਨੰਦ ਡਾਹ ਕੇ ਇਸ ਗੱਦੀ ਤੇ ਤੁਸੀਂ ਬੈਠੇ ਹੋ
ਬੈਠ ਗਇਓ ਤੁਝ ਕਿਨਹਿ ਬਿਠਾਇਓ
ਗੁਰਤਾ ਗੱਦੀ ਲਾ ਕੇ ਬੈਠੋ ਕਿਹਨੇ ਬਿਠਾਇਆ ਤੁਹਾਨੂੰ ਸਤਿਗੁਰਾਂ ਨੂੰ ਕਹਿੰਦਾ ਸਿੰਘਾਂ ਮਸੰਦ ਕਹਿੰਦਾ ਕਿਹਨੇ ਬਿਠਾ ਦਿੱਤਾ ਤੁਹਾਨੂੰ ਗੱਦੀ ਦੇ ਉੱਤੇ ਤੁਸੀਂ ਗੱਦੀ ਲਾ ਕੇ ਬੈਠ ਗਏ ਹੋ
ਧੀਰ ਮਲ ਤੇ ਨਾ ਡਰ ਪਾਇਓ
ਗੱਦੀ ਤੇ ਬਹਿੰਦਿਆਂ ਧੀਰ ਮਲ ਦਾ ਡਰ ਨਹੀਂ ਲੱਗਾ ਤੇ ਧੀਰ ਮਲ ਕੀ ਕਹੇਗਾ ਉਹ ਕੀ ਕਰੇਗਾ ਤੁਸੀਂ ਧੀਰ ਮਲ ਤੋਂ ਕਿਉਂ ਨੀ ਡਰੇ
ਬ੍ਰਿੰਦ ਮਸੰਦ ਨਾ ਕੁਝ ਡਿੱਗ ਆਏ
ਮਸੰਦ ਨੇ ਇੱਥੇ ਤੁਹਾਡੇ ਕੋਲ ਕੋਈ ਮਸੰਦ ਆਇਆ जिन्हें तुहाडी पूजा कराई होवे अपने आप ही तुसी गुरु बन के बह गए हो।
किसते गुरदा लेत जमाए,
कोई मसंद तुहाडे कोल नहीं आया, किसे मसंद नूं तुसी अपने नाल नहीं जोड़िया कि जेड़ा तुहानू गुरता गद्दी ते जमा के बिठांदा।
बोलन मिलने की सुधनाए,
तुहानू बोलन दा पता ना, किसे नाल मिलन दा पता, मस्त जे रहिंदे हो तुसी, ना तुहानू किसे नाल बोलन मिलन दा पता है।
मरन गुरु की विचै चित माए,
तुसी किवें गुरु बनना चाहुंदे हो जे तुहानू बोलना मिलना ही नहीं आउंदा किसे नाल, ते तुसी किवें गुरु बनना चाहुंदे हो, किवें अपने चित विच चाहिया है।
लोभ दरब को तार कनेरा, मक्खन मिलियो तनाड बदेरा।
मन च धन दा लालच रख के मक्खन शाह नूं मिल गए बस इक, ते मक्खन शाह नूं अपने नाल मिला के तुसी गुरु बन गए। गुरु मक्खन शाह ने थोड़ी बनाना, गुरु तां साडे वर्गे मसंदा ने बनाउणा। कहिंदे तुसी मन च धन दा लालच धारण करके मक्खन शाह नूं मिल गए जिहड़ा बड़ा तनाड़ है।
निज कर मैं थित मंत्र पकावा, गुरु गुरु कर रोर मचावा।
पता नहीं मक्खन शाह नूं घर बुला के उहदे नाल तुसी की सलाह कीती, की मंत्र पकाया, बस गुरु गुरु करके अपना रोला पा दिता है कि मैं गुरु हां मैं गुरु हां। ਇਹ ਰੋਲਾ ਸਾਰੇ ਪਾਸੇ ਬਾਬੇ ਬਕਾਲੇ ਚ ਮਚਾ ਦਿੱਤਾ ਹੈ।
ਗੁਰ ਹਿਤ ਉਤੀ ਉਪਾਏ ਨ ਜੋਏ, ਕਪਟ ਤਾਰ ਕਰ ਲੀ ਨੀ ਸੋਏ।
ਜਿਹੜਾ ਪਟਾਵਾ ਬਾਬੇ ਧੀਰਮਲ ਵਾਸਤੇ ਲੋਕਾਂ ਨੇ ਰੱਖੀਆਂ ਸੀ, ਕਿਉਂਕਿ ਅਸਲੀ ਗੁਰੂ ਤਾਂ ਧੀਰਮਲ ਹੈ, ਉਹ ਸਾਰੀਆਂ ਪਟਾਵਾਂ ਛਲ ਕਰਕੇ ਕਪਟ ਕਰਕੇ ਲੋਕਾਂ ਕੋਲੋਂ ਤੁਸੀਂ ਲੈ ਲਈਆਂ, ਤੁਸੀਂ ਆਪਣੀ ਆਪਣੀ ਪੂਜਾ ਕਰਾਣੀ ਸ਼ੁਰੂ ਕਰ ਦਿੱਤੀ।
ਤੁਮ ਸਮੀਤ ਸੋ ਕਿਮਰਾ ਸਭ ਸਕੈ,
ਉਹ ਵਸਤੂਆਂ ਅਸੀਂ ਤੁਹਾਡੇ ਕੋਲ ਰਹਿਣ ਦੇਣੀਆਂ ਸੀ ਭਲਾ, ਜਿਹੜੀਆਂ ਲੋਕਾਂ ਕੋਲੋਂ ਛਾਲਣ ਲਈਆਂ ਨੇ, ਲੋਕਾਂ ਕੋਲੋਂ ਕਪਟ ਕਰਕੇ ਲਈਆਂ ਨੇ, ਉਹ ਅਸੀਂ ਤੁਹਾਡੇ ਕੋਲ ਕਿਵੇਂ ਰਹਿਣ ਦੇਣੀਆਂ ਸਨ, ਕਿਵੇਂ ਤੁਹਾਡੇ ਕੋਲ ਰਹਿ ਸਕਦੀਆਂ ਨੇ।
ਮਿਰਗ ਲੈ ਦੇ ਕੇ ਹਿਰ ਤੱਕ,
ਸ਼ੇਰ ਦੇ ਵੇਖਦਿਆਂ ਕੋਈ ਹਿਰਨ ਵਸਤੂ ਚੁੱਕ ਕੇ ਲਿਜਾ ਸਕਦਾ ਸ਼ੇਰ ਦੇ ਸਾਹਮਣੇ? ਇੱਕ ਸਾਹਮਣੇ ਸ਼ੇਰ ਵੇਖਦਾ ਹੋਵੇ ਤੇ ਉਹਦੇ ਸਾਹਮਣੇ ਪਈ ਹੋਵੇ ਵਸਤੂ ਤੇ ਕੋਈ ਹਿਰਨ ਚੁੱਕ ਕੇ ਲੈ ਕੇ ਜਾਏ, ਸ਼ੇਰ ਦਾ ਡਾਰੀ ਨਾ ਮੰਨੇ, ਏਦਾਂ ਹੋ ਸਕਦਾ? ਹੁਣ ਧੀਰਮਲ ਸ਼ੇਰ ਹੈ ਤੇ ਤੁਸੀਂ ਉਹਦੇ ਸਾਹਮਣੇ ਗੁਰਤਾ ਗੱਦੀ ਲੈ ਕੇ ਬੈਠ ਕੇ ਕਿਵੇਂ ਸੁਖੀ ਹੋ ਸਕਦੇ ਸੀ?
ਮਹਾ ਗਰੀਬ ਦੀਨ ਸਾਥ, ਕਿਮ ਸੋ ਬਨੈ ਸਿਕਨ ਕੋ ਨਾਥ।
ਵੱਡਾ ਮਾਂ ਗਰੀਬ ਦੀਨ ਨਿਮਾਣਾ ਜਿਹਾ, ਨਾ ਤੈਨੂੰ ਪਤਾ ਬੋਲਣ ਦਾ ਨਾ ਮਿਲਣ ਦਾ, ਤੇ ਤੁਸੀਂ ਗੁਰੂ ਬਣ ਕੇ ਬੈਠ ਗਏ ਹੋ ਤੇ ਲੋਕਾਂ ਦੇ ਨਾਥ ਬਣ ਗਏ ਹੋ, ਕਿਵੇਂ ਸਿੱਖਾਂ ਦੇ ਨਾਥ ਬਣ ਸਕਦੇ ਸੀ ਤੁਸੀਂ? ਨੌਵੇਂ ਪਾਤਸ਼ਾਹ ਨੂੰ ਸਿੰਘ ਮਸੰਦ ਨੇ ਇਹੋ ਜਿਹੇ ਕਬੋਲ ਬੋਲੇ ਨੇ, ਕਹਿੰਦਾ ਤੁਸੀਂ ਦੀਨ ਗਰੀਬ ਤੇ ਕਿਵੇਂ ਸਿੱਖਾਂ ਦੇ ਨਾਥ ਬਣ ਸਕਦੇ ਹੋ?
ਤੁਝ ਤੇ ਛੀਨੈ ਜਬ ਐਸੇ,
ਤੁਹਾਡੇ ਕੋਲੋਂ ਜਦੋਂ ਇਹ ਸਾਰੀਆਂ ਚੀਜ਼ਾਂ ਅਸੀਂ ਖੋਵਾਂਗੇ,
ਤੁਨੈ ਤਸਲੇ ਕੋਈ ਨਾ ਕੈਸੇ।
ਮੁੜ ਕੇ ਡਰਦਾ ਕੋਈ ਦੂਜਾ ਸੋਢੀ ਵੀ ਗੁਰੂ ਨੀ ਬਣਨ ਲੱਗਾ, ਹੁਣ ਤਾਂ ਬੈਠੇ ਨੇ ਨਾ ਬਾਈ ਮੰਜੀਆਂ ਲਾਈ, ਤੁਹਾਡੀ ਹਾਲਤ ਇਹ ਵੇਖ ਕੇ ਜਦੋਂ ਤੁਹਾਡੇ ਕੋਲੋਂ ਖੋਹ ਕੇ ਲੈ ਕੇ ਜਾਵਾਂਗੇ ਤੇ ਜਿਹੜੇ ਦੂਜੇ ਸੋਢੀ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਕੰਨ ਹੋ ਜਾਣਗੇ, ਉਹ ਵੀ ਸਾਰੇ ਡਰਨਗੇ ਭੈ ਭੀਤ ਹੋਣਗੇ।
ਗੁਰਤਾ ਧੀਰ ਮਲ ਕੀ ਹੋਏ,
ਗੁਰਤਾ ਗੱਦੀ ਬਾਬੇ ਧੀਰ ਮਲ ਦੀ ਹੋਵੇਗੀ, ਧੀਰ ਮਲ ਹੀ ਮਾਲਕ ਹੋਵੇਗਾ।
ਕਸਮ ਪੁਜਾਵੇ ਆਨ ਜੇ ਕੋਏ,
ਹੁਣ ਕੋਈ ਜਿਹੜਾ ਧੀਰ ਮਲ ਦੇ ਸਾਹਮਣੇ ਆਪਣੀ ਪੂਜਾ ਕਰਾ ਸਕੇ।
ਕ੍ਰਿਤ ਅਣਜਾਣਪਨੇ ਕੀਏ ਇੱਥੇ,
ਇਹਨਾਂ ਕੰਮ ਜਿਹੜਾ ਤੁਸੀਂ ਕੀਤਾ ਹੁਣ ਤਾਂ ਹੀ ਅਣਜਾਣ ਪੁਣੇ ਵਿੱਚ ਕੀਤਾ ਹੈ।
ਜਾਂ ਤੇ ਭਈ ਸੱਸ ਨਾ ਤੇਤੀ,
ਇਸ ਕਰਕੇ ਅਣਜਾਣ ਪੁਣੇ ਚ ਕਰਨ ਕਰਕੇ ਤੁਹਾਨੂੰ ਥੋੜੀ ਸਜ਼ਾ ਦੇ ਕੇ ਚੱਲੇ ਆਂ।
ਬੌਰ ਕਰੋ ਜੇ ਟਰੋ ਨਾ ਤਾਰੇ,
ਤੁਸੀਂ ਬਾਦ ਨਾ ਆਏ ਮੁੜ ਕੇ ਫਿਰ ਤੁਸੀਂ ਇਹ ਕੰਮ ਇਸੇ ਤਰ੍ਹਾਂ ਕੀਤਾ।
ਹਾਨ ਪ੍ਰਾਣ ਹੋਏ ਜਾਏ ਤੁਹਾਰੇ,
ਫਿਰ ਤੁਹਾਡੇ ਪ੍ਰਾਣ ਨੀ ਮੈਂ ਛੱਡ ਕੇ ਜਾਣ ਲੱਗਾ, ਅੱਜ ਤਾਂ ਚੱਲਿਆ ਛੱਡ ਕੇ, ਮੁੜ ਕੇ ਨੀ ਤੁਹਾਡੇ ਪ੍ਰਾਣ ਛੱਡਾਂਗਾ।
ਅਬ ਕੇ ਜੀਵਤ ਜਗ ਮੈਂ ਰਹੇ ਹੋ,
ਤੁਸੀਂ ਜਿਉਂਦੇ ਰਹਿ ਗਏ ਹੋ ਜਗਤ ਵਿੱਚ।
ਇਸ ਕੋ ਬਾਕ ਲਖੋ ਮੈਂ ਕਹਿਓ,
ਮੈਂ ਜਿਹੜੀਆਂ ਗੱਲਾਂ ਤੁਹਾਨੂੰ ਕਹਿ ਰਿਹਾ ਇਹ ਤੁਹਾਡੇ ਹਿੱਤ ਦੀਆਂ ਤੁਹਾਡੇ ਫਾਇਦੇ ਦੀਆਂ ਕਹਿ ਰਿਹਾ।
ਸ਼੍ਰੀ ਗੁਰੂ ਤੇਗ ਬਹਾਦਰ ਮਾਤਾ, ਨਾਮ ਨਾਨਕੀ ਜਗ ਮਥਿਆਤਾ।
ਗੁਰੂ ਜੀ ਨੇ ਅੱਗੋਂ ਕੁਝ ਬੋਲੇ, ਮਹਾਰਾਜ ਦੀ ਸਹਿਣਸ਼ੀਲਤਾ ਦੇ ਸਮੁੰਦਰ ਨੇ, ਪਰ ਕੋਲ ਮਾਤਾ ਨਾਨਕੀ ਜੀ ਬੈਠੇ ਸੀ। ਉਹ ਮਾਤਾ ਨਾਨਕੀ ਜੀ ਉਸ ਵੇਲੇ ਜਦੋਂ ਸੀਏ ਮਸੰਦ ਨੇ ਗੱਲਾਂ ਕਹੀਆਂ ਤੇ ਸਤਿਗੁਰੂ ਜੀ ਨੇ ਕੋਈ ਜਵਾਬ ਨਹੀਂ ਦਿੱਤਾ, ਤੇ ਲਾਗੇ ਉਹ ਮਾਤਾ ਨਾਨਕੀ ਜੀ ਬੋਲੇ,
ਸੁਣ ਮਸੰਦ ਤੇ ਕ੍ਰੋਧ ਵਧਾਵਾ।
ਮਾਤਾ ਜੀ ਬੜੇ ਗੁੱਸੇ ਚ ਆਏ ਤੇ ਗੁੱਸੇ ਚ ਆ ਕੇ ਮਾਤਾ ਜੀ ਬੋਲੇ,
ਸਰਜਤ ਅਦਕੈਤ ਗੁਰ ਦਾਵਾ।
ਵਰਜਦਿਆਂ ਹੋਇਆ ਉਹਨੂੰ ਕਹਿਣ ਲੱਗੇ ਵੀ ਤੂੰ ਗੁਰਤਾ ਗੱਦੀ ਦਾ ਦਾਵਾ ਕਰਦਾ।
ਮਮ ਸੁਤ ਕੋ ਗੁਰ ਪਿਤਾ ਪਿਤਾ ਮੈਂ।
ਮੇਰੇ ਪੁੱਤਰ ਦੇ ਪਿਤਾ ਤੇ ਉਹਨਾਂ ਦੇ ਦਾਦਾ ਜੀ ਵੀ ਗੁਰੂ ਸਨ। ਗੁਰੂ ਘਰ ਦੇ ਵਿੱਚ ਪਹਿਲਾਂ ਤੋਂ ਪਿਟਾਵਾਂ ਆਉਂਦੀਆਂ ਰਹੀਆਂ ਹਨ, ਉਪਾਇਨਾ ਆਉਂਦੀਆਂ ਰਹੀਆਂ ਹਨ।
ਕੌਣ ਹੋਏ ਤੁਮ ਹਮੈ ਹਟਾਵੋ।
ਇਹ ਮਸੰਦ ਤੂੰ ਕੌਣ ਹੋਣਾ ਤੀਜੀ ਥਾਂ ਤੇ, ਇਹਨਾਂ ਦੇ ਪਿਤਾ ਗੁਰੂ, ਇਹਨਾਂ ਦੇ ਦਾਦਾ ਜੀ ਗੁਰੂ, ਪੜਦਾਦੇ ਗੁਰੂ ਸਨ। ਇਹ ਪਿਟਾਵਾਂ ਤਾਂ ਆਦਿ ਕਾਲ ਤੋਂ ਆਉਂਦੀਆਂ ਰਹੀਆਂ ਨੇ, ਤੂੰ ਕੌਣ ਹੁੰਦਾ ਇਹਨਾਂ ਨੂੰ ਹਟਾਉਣ ਵਾਲਾ।
ਬਿਨਾਂ ਕਾਜ ਨਿਜ ਬੈਰ ਲਗਾਓ।
ਬਿਨਾਂ ਕੰਮ ਤੋਂ ਤੂੰ ਗੁਰੂ ਘਰ ਦੇ ਨਾਲ ਸਾਡੇ ਨਾਲ ਵੈਰ ਰੱਖ ਰਿਹਾ, ਦੁਸ਼ਮਣੀ ਕਰ ਰਿਹਾ।
ਨਿਜ ਨਿਜ ਕਰਕੇ ਸਕਲ ਵਿਸ਼ੇਸ਼।
ਸਾਰੇ ਆਪਣੇ ਆਪਣੇ ਘਰ ਚ ਤਗੜੇ ਹੁੰਦੇ ਨੇ, ਸਾਰੇ ਆਪਣੇ ਆਪਣੇ ਘਰ ਚ ਵਿਸ਼ੇਸ਼ ਹੁੰਦੇ ਨੇ।
ਕੌਣ ਹਟਾਵੇ ਗੋ ਕਰ ਦੁਐਸ਼।
ਜਿਹੜਾ ਦੁਐਸ਼ ਕਰਕੇ ਕਿਸੇ ਦੂਜੇ ਨੂੰ ਹਟਾਵੇ, ਦੂਜੇ ਨੂੰ ਰੋਕੇ ਕਿ ਤੂੰ ਆਪਣੇ ਘਰ, ਹੁਣ ਆਪਣੇ ਘਰ ਜਿਹੜਾ ਮਰਜ਼ੀ ਕੁਝ ਕਰੇ, ਕੌਣ ਹੈ ਕਿਸੇ ਦੀ ਤਾਕਤ ਜਿਹੜਾ ਆਪਣੇ ਘਰ ਚੋਂ ਕਿਸੇ ਨੂੰ ਰੋਕੇ।
ਧੀਰ ਮਲ ਕੇ ਧਾਮ ਨਾ ਗਏ।
ਧੀਰ ਮਲ ਦੇ ਘਰ ਗਏ ਸੀ, ਇਹ ਜਿਹੜੀਆਂ ਵਸਤੂਆਂ ਪਈਆਂ ਤੁਸੀਂ ਲੈ ਕੇ ਚੱਲੇ ਹੋ, ਇਹ ਅਸੀਂ ਧੀਰ ਮਲ ਦੇ ਘਰੋਂ ਤਾਂ ਨਹੀਂ ਲਿਆਂਦੀਆਂ।
ਇਸ ਕੇ ਗ੍ਰਾਮ ਪ੍ਰਵੇਸ਼ ਨਾ ਭਇਓ।
ਅਸੀਂ ਕਿਸੇ ਦੇ ਪਿੰਡ ਚ ਪ੍ਰਵੇਸ਼ ਕੀਤਾ ਵੀ ਜਾਂ ਹੋਵੇ ਕਿਸੇ ਦੇ ਪਿੰਡ ਚ ਅਸੀਂ ਗਏ ਹੋਈਏ।
ਧੀਰ ਮਲ ਕੇ ਘਰ ਨਾ ਗਏ ਸੋ ਕਰਤਾਰਪੁਰੇ ਤੇ ਆਇਓ, ਬੀਚ ਬਕਾਲੇ ਦੰਭ ਕਮਾਇਓ।
ਅਸੀਂ ਧੀਰ ਮਲ ਦੇ ਘਰ ਤਾਂ ਨਹੀਂ ਗਏ, ਧੀਰ ਮਲ ਕਰਤਾਰਪੁਰੇ ਰਹਿੰਦਾ ਸੀ, ਅਸੀਂ ਤਾਂ ਨਹੀਂ ਗਏ ਕਰਤਾਰਪੁਰ। ਅਸੀਂ ਬਾਬੇ ਬਕਾਲੇ ਰਹਿੰਦੇ ਸੀ, ਉਹ ਆਇਆ ਸਾਡੇ ਘਰ, ਅਸੀਂ ਉਹਦੇ ਪਿੰਡ ਨਹੀਂ ਗਏ, ਉਹ ਸਾਡੇ ਨਗਰ ਚ ਜਰੂਰ ਇੱਥੇ ਵਿੱਚ ਬਕਾਲੇ ਆ ਕੇ ਉਹਨੇ ਪਖੰਡ ਕੀਤਾ।
ਜੋ ਗੁਰਤਾ ਦਿਸ ਕੇ ਡਿਗ ਆਈ ਕਿਉ ਨਿਜ ਗ੍ਰਾਮ ਨਾ ਦਿਖੈ ਪੁਜਾਏ।
ਜੇ ਗੁਰਿਆਈ ਧੀਰ ਮਲ ਦੇ ਕੋਲ ਆ ਤੇ ਉਹ ਬਾਬੇ ਬਕਾਲੇ ਮੂੰਹ ਚੁੱਕ ਕੇ ਕੀ ਲੈਣ ਆਇਆ, ਉਥੇ ਰਹਿੰਦਾ ਕਰਤਾਰਪੁਰ ਸਾਹਿਬ, ਉਥੇ ਰਹਿ ਕੇ ਆਪਣੀ ਪੂਜਾ ਕਰਾਉਂਦਾ, ਆਪਣੀ ਵਡਿਆਈ ਕਰਾਉਂਦਾ।
ਲੋਭ ਅਗਨ ਤੇ ਤੁਜੈ ਜਰਾਵਾ।
ਲੋਭ ਦੀ ਅੱਗ ਦੇ ਵਿਚ ਤੈਨੂੰ ਵੀ ਸਾੜਿਆ ਤੇ ਉਹ ਆਪ ਵੀ ਸੜਿਆ ਹੋਇਆ।
ਧੀਰ ਮਲ ਕਰ ਲੱਗ ਸਦਾਵਾ।
ਧੀਰ ਮਲ ਦੇ ਘਰ ਦਾਵਾ ਅੱਗ ਲੱਗ ਗਈ ਹੈ, ਮਾਤਾ ਨਾਨਕੀ ਜੀ ਅੱਗੋਂ ਇਹ ਬਚਨ ਕਹਿ ਰਹੇ, ਅੱਗ ਲੱਗੀ ਹੋਈ ਧੀਰ ਮਲ ਦੇ ਘਰ।
ਜੈ ਕਹਿ ਫਿਰੋ ਇਸ ਧਨ ਚਾਨ।
ਕਿੱਥੇ ਧਨ ਦੇ ਲਾਲਚੀ ਹੋਏ, ਲੋਭੀ ਹੋਏ, ਸੱਜੇ ਖੱਬੇ ਦੌੜੇ ਫਿਰਦੇ ਹੋ ਤੁਸੀਂ, ਟਿਕ ਕੇ ਨਹੀਂ ਬੈਠਦੇ।
ਨਿਜ ਗੰਭੀਰਤਾ ਕੋ ਕਰ ਦਹਨ।
ਆਪਣੀ ਗੰਭੀਰਤਾ ਤਾਂ ਤੁਸੀਂ ਤਿਆਗ ਹੀ ਦਿੱਤੀ, ਸਾੜ ਹੀ ਦਿੱਤੀ ਹੈ, ਦੌੜੇ ਹੀ ਫਿਰਦੇ ਹੋ, ਵੇਖਦੇ ਫਿਰਦੇ ਹੋ, ਹਰੂ ਹਰੂ ਕਰਦੇ ਕਿ ਕੋਈ ਸਿੱਖ ਮਿਲੇ ਤੇ ਉਹਨੂੰ ਵਰਗਾਰ ਕੇ ਆਪਣੇ ਕੋਲ ਲੈ ਕੇ ਜਾਈਏ।
ਹਮ ਬੈਠੇ ਨਿਜ ਸਦਨ ਮਜਾਰਾ, ਟੂਸ਼ਨ ਤਾਰੇ ਕਰੇ ਗੁਜ਼ਾਰਾ।
ਅਸੀਂ ਕਿਸੇ ਦੇ ਘਰ ਨਹੀਂ ਗਏ, ਨਾ ਕਿਸੇ ਨੂੰ ਕਹਿਣ ਗਏ ਆ ਵੀ ਅਸੀਂ ਗੁਰੂ ਆ, ਅਸੀਂ ਤੇ ਆਪਣੇ ਘਰ ਵਿਚ ਬੈਠੇ ਚੁੱਪ ਚਾਪ ਆਪਣਾ ਗੁਜ਼ਾਰਾ ਕਰ ਰਹੇ ਹਾਂ, ਅੱਜ ਦੇ ਥੋੜੀ ਬੈਠੇ ਹਾਂ, ਤੁਸੀਂ ਬਾਹਰੋਂ ਆਏ ਹੋ, ਸਾਨੂੰ ਤਾਂ ਇੱਥੇ 26 ਸਾਲ ਹੋ ਗਏ ਨੇ ਬੈਠੇ ਹਾਂ, ਤੁਸੀਂ ਬਾਹਰੋਂ ਆਏ ਹੋ, ਬਾਹਰੋਂ ਆ ਕੇ ਇੱਥੇ ਦੰਭ ਕਮਾ ਰਹੇ ਹੋ।
ਜੇ ਸਿੱਖ ਆਵੇ ਦੇ ਉਪਾਇਨ।
ਜੇ ਕੋਈ ਗੁਰੂ ਕਾ ਸਿੱਖ, ਗੁਰੂ ਕਾ ਪਿਆਰਾ ਆ ਕੇ ਕੋਈ ਭੇਟਾ ਭੇਟ ਕਰਦਾ ਹੈ,
ਤੁਮ ਕਿਉਂ ਆਓ ਹਮਰੇ ਆਇਨ।
ਤੁਸੀਂ ਕਿਉਂ ਆਉਂਦੇ ਹੋ ਸਾਡੇ ਘਰ, ਤੁਹਾਡੇ ਘਰ ਕੋਈ ਜਾਂਦਾ ਅਸੀਂ ਆਉਂਦੇ ਹਾਂ, ਤੇ ਜੇ ਕੋਈ ਗੁਰੂ ਕਾ ਸਿੱਖ ਸਾਡੇ ਘਰ ਆਉਂਦਾ ਤੇ ਤੁਸੀਂ ਕਿਉਂ ਆਉਂਦੇ ਉਹਨਾਂ ਨੂੰ ਰੋਕਣ ਵਾਸਤੇ?
ਤੁਮਰੇ ਟਿਕ ਜਾਏ ਨਾ ਕਬੈ।
ਅਸੀਂ ਤਾਂ ਤੁਹਾਡੇ ਘਰ ਕਦੇ ਨੀ ਜਾ ਕੇ ਵੇਖਿਆ ਵੀ ਧੀਰ ਮਲ ਕੋਲ ਕੀ ਆਇਆ ਕੀ ਨਹੀਂ ਆਇਆ।
ਚੜਾਏ ਸਿੱਖ ਜੇ ਸਵੈ।
ਜੇ ਗੁਰੂ ਕੇ ਸਿੱਖ ਇੱਥੇ ਆ ਕੇ ਮਾਇਆ ਚੜਾਉਂਦੇ ਹਨ,
ਅਬ ਜਬਰੀ ਕਨ ਆਨ ਪਰੇ।
ਤੁਸੀਂ ਕਿਉਂ ਜਬਰਦਸਤੀ ਕਰਦੇ ਹੁਣ, ਜਬਰੀ ਕਰਕੇ ਤੁਸੀਂ ਕਿਉਂ ਆ ਕੇ ਜ਼ੁਲਮ ਕਰ ਰਹੇ ਹੋ? ਜਬਰੀ ਕਰ ਰਹੇ ਹੋ ਨਾ, ਧੱਕਾ ਕਰ ਰਹੇ ਹੋ।
ਜਿਉਂ ਬਿਕ ਪੀ ਕਰ ਆਪ ਮਰੇ ਹੋ।
ਦਰਅਸਲ ਤੁਸੀਂ ਜਬਰੀ ਨਹੀਂ ਕਰ ਰਹੇ ਸੀਏ ਮਸੰਦ, ਦਰਅਸਲ ਤੂੰ ਜ਼ਹਿਰ ਪੀ ਕੇ ਮਰਨ ਦੀ ਤਿਆਰੀ ਕਰ ਰਿਹਾ। ਇਹ ਜਿਹੜਾ ਤੂੰ ਗੁਰੂ ਘਰੋਂ ਸਭ ਕੁਝ ਲੁੱਟ ਕੇ ਲਿਜਾ ਰਿਹਾ ਇਹ ਜ਼ਹਿਰ ਹੈ ਤੇਰੇ ਵਾਸਤੇ, ਇਹ ਜ਼ਹਿਰ ਪੀ ਕੇ ਤੂੰ ਆਪ ਮਰੇਗਾ।
ਨਿਮਰ ਪੋਰ ਗੁਰ ਕਰ ਕੋ ਜਾਨ, ਉੱਚੇ ਕੋ ਟਹਿ ਜਾਏ ਗੁਮਾਨ।
ਗੁਰੂ ਘਰ ਦਾ ਦਰਵਾਜ਼ਾ ਨੀਵਾਂ ਹੈ ਤੇ ਨੀਵੇਂ ਹੋ ਕੇ ਝੁਕ ਕੇ ਅੰਦਰ ਆਉਣਾ ਪੈਂਦਾ, ਤੇ ਜਿਹੜੇ ਉੱਚੇ ਹੁੰਦੇ ਨੇ ਤੇਰੇ ਵਰਗੇ ਉਹਨਾਂ ਦੇ ਗੁਮਾਨ ਢਹਿੰਦਿਆਂ ਦੇਰੀ ਨਹੀਂ ਲੱਗਦੀ, ਉਹਨਾਂ ਦੇ ਗੁਮਾਨ ਢਹਿੰਦਿਆਂ ਦੇਰੀ ਨਹੀਂ ਲੱਗਦੀ।
ਬੁਰਾ ਬੁਰਾ ਹੁਣ ਤੁਮਰੋ ਟਿਗ ਆਵਾ,
ਤੁਹਾਡਾ ਬੁਰਾ ਹੋਣਾ ਤੁਹਾਡੇ ਨੇੜੇ ਆ ਗਿਆ ਸੀਏ ਮਸੰਦ,
ਜਿਸ ਤੇ ਐਸੋ ਗਰਭ ਜਨਾਵਾ।
ਇਹਦੇ ਕਰਕੇ ਤੂੰ ਇਹੋ ਜਿਹਾ ਹੰਕਾਰ ਕਰ ਰਿਹਾ ਨਾ, ਦਰਅਸਲ ਇਹ ਤੁਹਾਡੇ ਬੁਰੇ ਦਿਨਾਂ ਦੀ ਨਿਸ਼ਾਨੀ ਹੈ, ਤੁਹਾਡੇ ਮਾੜੇ ਦਿਨ ਤੁਹਾਡੇ ਨੇੜੇ ਆ ਗਏ ਨੇ।
ਗਰਭ ਹਜ਼ਾਰ ਨਹੀਂ ਕਰ ਮਾਈ,
ਹਜ਼ਾਰਾਂ ਰੁਪਇਆ ਘਰ ਦੇ ਵਿੱਚ ਪਹਿਲਾਂ ਤੁਹਾਡੇ ਪਿਆ ਹੋਇਆ ਹੈ,
ਤੋ ਨਾ ਦੁਤੀਓ ਦੇਖ ਸਕਾਏ।
ਦੂਜੇ ਦੇ ਘਰ ਵਿੱਚ ਵੇਖ ਕੇ ਤੁਹਾਨੂੰ ਜਰਿਆ ਨਹੀਂ ਜਾਂਦਾ, ਆਪਣੇ ਘਰ ਤੁਹਾਡੇ ਪਹਿਲਾਂ ਹੀ ਭਰੇ ਪਏ ਨੇ, ਤੇ ਦੂਜੇ ਦੇ ਘਰ ਚ ਪਈ ਵਸਤੂ ਵੇਖ ਕੇ ਤੁਹਾਡੇ ਕੋਲੋਂ ਜਰੀ ਨਹੀਂ ਜਾਂਦੀ, ਸਹੀ ਨਹੀਂ ਜਾਂਦੀ ਸੀਗੇ ਮਸੰਦ, ਇਹ ਤੁਹਾਡੇ ਮਾੜੇ ਦਿਨਾਂ ਦੀਆਂ ਨਿਸ਼ਾਨੀਆਂ ਨੇ।
ਸ੍ਰੀ ਬਾਬਾ ਨਾਨਕ ਜਗਤੇਸ਼, ਫਲ ਦੇ ਤੁਮਕੋ ਕਸ਼ਟ ਵਿਸ਼ੇਸ਼।
ਸ੍ਰੀ ਬਾਬਾ ਗੁਰੂ ਨਾਨਕ ਸਾਹਿਬ ਸਭ ਕੁਝ ਵੇਖ ਰਹੇ ਨੇ, ਉਹਨਾਂ ਦੀ ਨਿਗਾਹ ਸਾਰਿਆਂ ਤੇ ਹੈ। ਆ ਜਿਹੜੀ ਕਰਤੂਤ ਸੀਗੇ ਮਸੰਦ ਤੂੰ ਅੱਜ ਕੀਤੀ ਹੈ ਨਾ, ਸ਼ਾਂਤੀ ਦੇ ਮਹਾ ਮੁਜਸਮੇ ਨੌਵੇਂ ਪਾਤਸ਼ਾਹ ਤੇ ਗੋਲੀ ਚਲਵਾਈ ਹੈ, ਇਹਦਾ ਫਲ ਪਾਪੀਆ ਤੈਨੂੰ ਜ਼ਰੂਰ ਮਿਲੇਗਾ, ਗੁਰੂ ਨਾਨਕ ਸਾਹਿਬ ਇਹਦਾ ਫਲ ਤੈਨੂੰ ਜ਼ਰੂਰ ਦੇਣਗੇ।
ਜੇ ਕਰ ਮੋਏ ਪੁੱਤਰ ਕੋ ਭਾਲ, ਗੁਲਕਾ ਲਗਤ ਮਰਤ ਤਤਕਾਲ।
ਜੇਕਰ ਮੇਰੇ ਪੁੱਤਰ ਦੇ ਮੱਥੇ ਵਿਚ ਗੋਲੀ ਡੂੰਘੀ ਵੱਜ ਜਾਂਦੀ ਤੇ ਮੇਰੇ ਪੁੱਤਰ ਦੀ ਮੌਤ ਹੋ ਜਾਂਦੀ ਤਾਤਕਾਲ ਉਸੇ ਵੇਲੇ।
ਸਭ ਕੋ ਹੋਵਤ ਹਾਲ ਤੁਮਾਰੋ, ਕਰਮ ਮਾਰੋ।
ਦੱਸ ਤੇਰਾ ਕੀ ਹਾਲ ਹੁੰਦਾ ਜਿਹੜਾ ਤੂੰ ਇਹ ਮਾਂ ਕੁਕਰਮ ਦਾ ਪਾਪ ਤੇਰੇ ਸਿਰ ਤੇ ਲੱਗਦਾ ਪਾਪੀਆ।
ਇਤਿਹਾਸ ਬਾਰੰਗ ਬਾਰੇ
ਤਾਂ ਮਾਤਾ ਨਾਨਕੀ ਨੇ ਬਾਰ ਬਾਰ ਸਿੰਘੇ ਮਸੰਦ ਨੂੰ ਇਹ ਗੱਲਾਂ ਸੁਣਾਈਆਂ।
ਮਾਤ ਨਾਨਕੀ ਦੁਖਤ ਪੁਕਾਰੇ,
ਮਾਤਾ ਨਾਨਕੀ ਜੀ ਬੜੇ ਦੁਖੀ ਨੇ ਵੀ ਘਰ ਬੈਠਿਆਂ ਨੂੰ ਵੀ ਸਾਨੂੰ ਟਿਕ ਕੇ ਬੈਠਣ ਨਹੀਂ ਦਿੰਦੇ।
ਪਾਲ ਪੁੱਤਰ ਕੋ ਪੁੱਛਣ ਕਰਿਓ,
ਤੋਂ ਲਹੂ ਵਗਦਾ ਸੀ ਨੌਵੇਂ ਪਾਤਸ਼ਾਹ ਦੇ ਮਾਤਾ ਨੇ ਆਪਣੇ ਗਲ ਚ ਪਾਏ ਪੱਲੂ ਨਾਲ ਮੱਥੇ ਤੋਂ ਲਹੂ ਪੂੰਝਿਆ ਸਤਿਗੁਰ।
ਵੀਰ ਬਿਲੋ ਚਿੰਤੇ ਬੋ ਡਰਿਓ,
ਨਾਲੇ ਅੱਖਾਂ ਭਰੀਆਂ ਹੋਈਆਂ, ਗੁਰੂ ਨਾਨਕ ਨੇ ਰੱਖਿਆ ਕੀਤੀ, ਗੋਲੀ ਮੱਥੇ ਚ ਵੱਜੀ ਸੀ, ਕਿਵੇਂ ਡੂੰਘੀ ਚਲੀ ਜਾਂਦੀ, ਇਹ ਤਾਂ ਝੜ ਗਈ ਗੋਲੀ ਉਰੇ ਹੀ ਰਹਿ ਗਈ, ਜੇ ਡੂੰਘੀ ਚਲੀ ਜਾਂਦੀ ਖਬਰੇ ਕੀ ਹੋ ਜਾਂਦਾ। ਏਦਾਂ ਮਾਤਾ ਨਾਨਕੀ ਨਾਲੇ ਅੱਖਾਂ ਭਰਦੇ ਨੇ ਨਾਲੇ ਮੱਥਾ ਪੂੰਝਦੇ ਨੇ।
ਨਹੀਂ ਉਹ ਜਨਮ ਨਿਜ ਸੁਧ ਕੋ ਜਾਣਾ,
ਇਹ ਜਾਣਿਆ ਵੀ ਮੇਰੇ ਪੁੱਤਰ ਦਾ ਨਵਾਂ ਜਨਮ ਹੋਇਆ, ਅੱਜ ਨਵਾਂ ਜਨਮ ਹੋਇਆ।
ਸਭ ਤੇਰੇ ਦਾ ਦੁੱਖ ਪਾਏ ਮਾਨਾ,
ਮਨ ਬੜਾ ਤਪ ਰਿਹਾ, ਹਿਰਦਾ ਬੜਾ ਦੁਖੀ ਹੋ ਰਿਹਾ।
ਸ੍ਰੀ ਗੁਰੂ ਤੇਗ ਬਹਾਦਰ ਕਹਿਓ, ਧੰਨ ਮੈਂ ਇਹ ਕੁਕਰਮ ਹੀ ਲਿਓ।
ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਾਤਾ ਇਹ ਪੈਸਾ ਹੈ ਹੀ ਰੌਲੇ ਵਾਲਾ, ਇਹ ਜਿਹੜਾ ਧਨ ਹੈ ਨਾ ਇਹ ਤੇ ਜਿੱਥੇ ਜਾਂਦਾ ਉੱਥੇ ਝਗੜੇ ਪਵਾਉਂਦਾ ਹੀ ਪਵਾਉਂਦਾ, ਇਹਨੇ ਤਾਂ ਝਗੜਾ ਪਾਉਣਾ ਹੀ ਪਾਉਣਾ, ਭਰਾਵਾਂ ਭਰਾਵਾਂ ਨੂੰ ਲੜਾਉਂਦਾ ਹੈ।
ਯਾ ਤੇ ਜਨਨੀ ਦਿਓ ਜਾਨ, ਤਿੰਨ ਘਰ ਪਰ ਹੈ ਕਸ਼ਟਮਾਨ।
ਦੇ ਮਾਤਾ ਇਹ ਧਨ ਉਹਨਾਂ ਦੇ ਘਰ ਹੀ ਜਾਣਦੇ, ਆਪੇ ਉਹਨਾਂ ਦੇ ਘਰ ਹੀ ਕਸ਼ਟ ਪਾਉਂਦਾ ਫਿਰੇਗਾ, ਆਪਾਂ ਕੀ ਕਰਨਾ, ਪ੍ਰਸ਼ਾਦੇ ਦੋ ਪਰਮੇਸ਼ਰ ਨੇ ਦੇਈ ਜਾਣੇ ਨੇ, ਜਾਣਦੇ ਧਨ ਉਹਨਾਂ ਦੇ ਘਰ ਆਪੇ ਕਸ਼ਟ ਪਾਵੇਗਾ ਦੁੱਖ ਪਾਵੇਗਾ।
ਧਨ ਕੇ ਤਿਆਗਣ ਹੀ ਸੁਖ ਹੋਏ,
ਧਨ ਨੂੰ ਤਿਆਗਣ ਵਿਚ ਹੀ ਸੁਖ ਹੈ।
ਲੀਨ ਹਾਰ ਲੈ ਸੰਕਟ ਸੋਏ,
ਲੈਣ ਹਾਰ ਹੈ ਉਹਦੇ ਘਰ ਚ ਸੰਕਟ ਹੀ ਆਉਂਦੇ ਨੇ।
ਇਮ ਧੀਰਜ ਤੋਂ ਬੈਠੇ ਰਹੇ,
ਧੀਰਜ ਨਾਲ ਮਹਾਰਾਜ ਜੀ ਬੈਠੇ ਰਹੇ।
ਜਨਨੀ ਕੋ ਵਰਜਨ ਹਿਤ ਕਹੇ,
ਮਾਤਾ ਜੀ ਨੂੰ ਵੀ ਵਰਜਿਆ ਵੀ ਤੁਹਾਨੂੰ ਕੁਝ ਬੋਲਣ ਦੀ ਲੋੜ ਨਹੀਂ।
ਸੋ ਮਸੰਦ ਕਰ ਓਜ ਕਨੇਰਾ, ਵਸਤੂ ਸਰਵਲੇ ਦਰਬ ਬਡੇਰਾ।
ਮਸੰਦ ਨੇ ਆਪਣਾ ਪੂਰਾ ਜ਼ੋਰ ਤਾਣ ਲਾਇਆ, ਜੋ ਜੋ ਵਸਤੂਆਂ ਮਿਲੀਆਂ ਸਭ ਕੁਝ ਚੁੱਕ ਕੇ ਚੱਲਦੇ ਬਣੇ।
ਅਤ ਪ੍ਰਸੰਨਤਾ ਧਾਰ ਕਰ ਉਰ ਮੈਂ,
ਅਤ ਦੀ ਪ੍ਰਸੰਨਤਾ ਮਨ ਚ ਧਾਰ ਕੇ ਵੀ ਅਸੀਂ ਆਪਣੀ ਮਨ ਮਰਜ਼ੀ ਕਰ ਲਈ ਹੈ।
ਪਹੁੰਚਿਓ ਧੀਰ ਮਲ ਕੇ ਘਰ ਮੈਂ,
ਚੱਲ ਕੇ ਧੀਰ ਮਲ ਦੇ ਘਰ ਪਹੁੰਚਿਆ।
ਸਗਰੀ ਵਸਤੂ ਆਪ ਦਿਖਾਏ,
ਸਾਰੀਆਂ ਵਸਤੂਆਂ ਧੀਰ ਮਲ ਨੂੰ ਵਿਖਾਈਆਂ। ਆ ਵੇਖ ਧੀਰ ਮਲ, ਮੈਂ ਸ਼ਰਫੀਆਂ ਵੀ ਲੈ ਆਇਆ, ਆ ਵੇਖ ਆ ਵਸਤੂ ਵੀ ਲੈ ਆਇਆ। ਸਾਰੀਆਂ ਚੀਜ਼ਾਂ ਧੀਰ ਮਲ ਨੂੰ ਵਿਖਾਉਂਦਾ ਹੈ।
ਬੋਦੀ ਨਾਰ ਧਰੀ ਅਗਵਾਏ,
ਬਹੁਤ ਸਾਰੇ ਦਿਨਾਰ ਲਿਆ ਕੇ ਅੱਗੇ ਰੱਖ ਦਿੱਤੇ।
ਕੀਰਤ ਪਯੋ ਪ੍ਰਸੰਨ ਕਨੇਰਾ,
ਬੜਾ ਖੁਸ਼ ਹੋਇਆ ਵੇਖ ਕੇ, ਪ੍ਰਸੰਨ ਹੋਇਆ।
ਹੇਮ ਸੁਕੰਕਨ ਲੇ ਤਿਸ ਬੇਰਾ,
ਸੋਨੇ ਦੇ ਕੜੇ ਸੀ ਉਹ ਫੜਾਏ ਤੇ ਹੱਥ ਚ ਫੜੇ ਸੋਨੇ ਦੇ ਕੜੇ, ਬੜਾ ਖੁਸ਼ ਹੋਇਆ।
ਸਾਧ ਸਾਧ ਕਹਿ ਦਿਓ ਮਸੰਦ,
ਸ਼ਾਬਾਸ਼ ਹੈ ਸਿੰਘੇ ਮਸੰਦ, ਸ਼ਾਬਾਸ਼, ਬੜਾ ਵਧੀਆ ਕੰਮ ਕਰਕੇ ਆਇਆ।
ਲੈ ਕਰ ਹਰ ਕਿਉਰੀ ਦੇ ਆਨੰਦ,
ਸਾਰੀਆਂ ਚੀਜ਼ਾਂ ਵਸਤਾਂ ਲੈ ਕੇ ਬੜਾ ਖੁਸ਼ ਹੋਇਆ ਧੀਰ ਮਲ, ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ। ਪਰ ਇਹ ਨੀ ਪਤਾ ਕਿ ਧੀਰ ਮਲ ਨੂੰ ਇਹਦਾ ਦੰਡ ਵੀ ਭੁਗਤਣਾ ਪੈਣਾ। ਉਹ ਕਥਾਵਾਂ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।